रामदास अर्जुन गुरु वर्षे हर गोविंद संतन को वंदना सिर चरणन पर तिन संतन को वंदना सिर चरणन पर
कहो कुछ बीज है उपदेश जिससे मिटा क्लेश अशेष
वाहे जी का खालसा वाहे जी की फतेह। गुरु महाराज जी गोद विच जुड़ बैठी दास संग जी साध संगत सचखंड वसाया। गुरु नानक देव जी ने बड़ी कृपा करके जगह जड़ी है धरती के उत्ते सतखंड बनाई है। समा दर्कों चुका कीर्तन तेरा जिते परमेश्वर का कीर्तन हुंदा भजन हुंदा बाणी पढ़ी जाती है उत्ते दर्कों च बन जाता है। साध संगत सतखंड जग मजनूर है जग शिशिर जग पान ग्रहण जरूर है। लखां सूरजां की रोशनी भी तेरे सामने मद्दम पै जाती है। ये महान ज्ञान का सुरमा साध संगत है जिसे आप बैठे हाँ। गुरु की बाणी का कीर्तन सरवण किया सत्कार योग भाईसर भाई जरनैल सिंह जी जते पासन उपरंत सिख पंथ के महान विद्वान सत्कार योग ज्ञानी इकबाल सिंह जी पासन भादरों के महीने की कथा विचार सरवण की है जो गुरु दरबार विखे गुरु इतिहास की लड़ी बार कथा चल रही श्री गुरु प्रताप सूरज ग्रंथ विचों सतगुरु अमरदास महाराज सचे पातशाह पले अमरदास गुण तेरी उपमा तो ये बने आ रहे। गुरु अमरदास की अकथ कथा है एक जी कस कही न जाए। गुरु अमरदास की कथा तो कह नहीं सकता ऐसे सतगुरु महाराज सचे पातशाह बेअंत नगर के चरण पाए ने गले नगर के चरण पाए ने जिथे बहत्तर ब्रह्म ज्ञानी महापुरश हैं। इस नगर योजा भागा वाला नगर है डला सात संगत जी किसी एक पिंड साधु होना भी मुश्किल है। सैकड़े हजार पिंड पिछों कोई एक नगर हों जिथे कोई साधु हों पर कई पिंड ऐसे हैं जिथे बड़े बड़े महापुरश होंगे कुदरत वालों ही होंगे। अकाल पुरख की खेड अकाल पुरख ही जानता है। भाई साहब भाई पारो ब्रह्म ज्ञानी भाई लालू ब्रह्म ज्ञानी इसे तरह होर बेअंत सिख एक होंगे हैं जिन्हों के जिक्र भाई गुरदास जी ने ग्यारहवीं वार दिले वासी संगत भारी दिले की संगत बहुत ज्यादा बहुत कमाइया वाले गुरसिख नाम रसनी महापुरश गुरु महाराज को आए ने। उन्होंने सतगुरु अमरदास साहब जी की संगत करके परम पदवी प्राप्त की है। उन्होंने महापुरशों के जीवन प्रसंग भाई मनी सिंह साहब जी ने ग्यारहवीं वार का टीका लिखदे हुए सिखा की भगत माला लिखे हैं। भाई साहब संतोख सिंह जी कविराज जी ने उतों ही प्रसंग श्री गुरु प्रताप सूरज ग्रंथ में उल्लेखित किए हैं। आओ आप इन्होंने प्रसंगों का आनंद माणिए। महापुरशों को जिन्होंने विद्या पढ़ी है ਉਹ ਦੱਸਦੇ ਸਨ ਵੀ ਭਾਈ ਮਨੀ ਸਿੰਘ ਨੇ ਕੁਝ ਸਮੁੰਦਰ ਬੰਦ ਕਰ ਦਿੱਤਾ ਹੈ। ਜੇ ਸਾਧਨਾ ਦਾ ਪੱਖ ਪੜ੍ਹਨਾ ਹੋਵੇ, ਸਿੱਖੀ ਸਾਧਨਾ ਕਿੱਦਾਂ ਹੁੰਦੀ ਹੈ, ਕਿਵੇਂ ਗੁਰੂ ਦੇ ਸਿੱਖਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਤੱਕ ਨਾਮ ਜਪਿਆ, ਸੇਵਾ ਕੀਤੀ, ਦੇਗ ਚਲਾਈ, ਤੇਗ ਵਾਹੀ, ਵੰਡ ਕੇ ਛਕਿਆ, ਜੋ ਜੋ ਗੁਰਸਿੱਖੀ ਦੇ ਨਿਯਮ ਪਾਲਣਾ ਕੀਤੇ, ਉਹਨਾਂ ਗੁਰਸਿੱਖਾਂ ਦਾ ਜੀਵਨ ਸਾਡੇ ਲਈ ਨਮੂਨਾ ਬਣ ਗਿਆ, ਆਦਰਸ਼ ਬਣ ਗਿਆ। ਅਸੀਂ ਜੇ ਉਹਨਾਂ ਦੇ ਪ੍ਰਸੰਗ ਪੜ੍ਹਾਂਗੇ, ਸੁਣਾਂਗੇ, ਸਾਨੂੰ ਵੀ ਹੋਏਗਾ ਵੀ ਅਸੀਂ ਵੀ ਉੱਦਾਂ ਦੇ ਬਣੀਏ। ਇਹ ਪ੍ਰਸੰਗ ਸਾਡੇ ਵਾਸਤੇ ਨਿਕਲ ਗਏ ਨੇ, ਸਾਨੂੰ ਬਹੁਤ ਕੁਝ ਇਹਨਾਂ ਪ੍ਰਸੰਗਾਂ ਤੋਂ ਸੇਧ ਮਿਲਦੀ। ਜੇ ਪੜ੍ਹਦੇ ਸੁਣਦੇ ਰਹੀਏ, ਸਾਨੂੰ ਪ੍ਰੇਰਣਾ ਮਿਲਦੀ ਰਹਿੰਦੀ ਹੈ। ਮਾੜੇ ਕੰਮਾਂ ਦਾ ਤਿਆਗ ਕਰੀਏ, ਸ਼ੁਭ ਕਰਮਾਂ ਦੇ ਅਨੁਯਾਈ ਹੋਈਏ। ਆਓ ਗੁਰੂ ਮਹਾਰਾਜ ਦੇ ਚਰਨਾਂ ਨੂੰ ਧਿਆਨ ਕਰਕੇ ਸਦਾ ਦਾ ਆਨੰਦ ਮਾਣੋ, ਸਾਰੀ ਸੰਗਤ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਈ ਮੱਲਣ ਨਾਮ ਦਾ ਇੱਕ ਸਿੱਖ ਹੋਇਆ ਜਿਹੜਾ ਸਤਿਗੁਰੂ ਅਮਰਦਾਸ ਜੀ ਦੇ ਚਰਨਾਂ ਚ ਪਾਇਆ ਹੈ ਤੇ ਗੁਰੂ ਦੀ ਸ਼ਰਨ ਪਿਆ ਹੈ। ਭਾਈ ਮੱਲਣ ਜੀ ਨੇ ਆ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਬੇਨਤੀ ਕੀਤੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਧੰਨਵਾਦ ਸਤਿਗੁਰੂ ਜੀ, ਮੇਰੇ ਤੇ ਕਿਰਪਾ ਕਰੋ, ਮੈਨੂੰ ਕੋਈ ਐਸਾ ਉਪਦੇਸ਼ ਦਿਓ ਜਿਹਦੇ ਨਾਲ ਮੇਰਾ ਜੀਵਨ ਸਫਲਾ ਹੋ ਸਕੇ, ਜਿਹੜੇ ਮੇਰੇ ਜਨਮ ਮਰਨ ਦੇ ਵੱਡੇ ਦੁੱਖ ਹਨ। ਸਾਧ ਸੰਗਤ ਜੀ, ਦੁੱਖ ਸਭ ਤੋਂ ਵੱਡਾ ਹੈ ਜੰਮਣ ਤੇ ਮਰਨ ਦਾ, ਤੇ ਮਨ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ, ਉਹ ਵੀ ਸਾਰੇ ਦੁੱਖ ਕਲੇਸ਼ ਹਨ, ਆਦੀਆਂ ਵਿਆਧੀਆਂ ਉਪਾਧੀਆਂ, ਚਿੰਤਾ ਰੋਗ, ਹੋਮੈ ਰੋਗ, ਕ੍ਰਿਸ਼ਨਾ ਦਾ ਰੋਗ, ਆਸਾ ਮਨਸਾ ਦਾ ਰੋਗ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਰੋਗ, ਈਰਖਾ ਦਾ ਰੋਗ, ਵਕੀਲੀ ਦਵੈਸ਼, ਨਿੰਦਾ ਚੁਗਲੀ, ਕਿੰਨੇ ਹੀ ਮਨ ਦੇ ਵਿੱਚ ਵਿਕਾਰ ਨੇ, ਇਹ ਸਾਰੇ ਹੀ ਮਿਟਣੇ ਚਾਹੀਦੇ। ਇਹਨਾਂ ਜੋ ਇੱਕ ਵੀ ਹੋਵੇ ਨਾ, ਉਹ ਬੜਾ ਦੁੱਖ ਦਿੰਦਾ ਹੈ, ਤੇ ਮਹਾਰਾਜ ਇਹਨਾਂ ਦੁੱਖਾਂ ਤੋਂ ਬਚਾ ਲਓ, ਆਪਣਾ ਬੜਾ ਲਓ ਸੱਚੇ ਪਾਤਸ਼ਾਹ, ਆਪਣੇ ਚਰਨਾਂ 'ਚ ਥਾਂ ਦੇ ਦਿਓ। ਅਸੀਂ ਬੁਰੇ ਹਾਂ, ਭਲੇ ਹਾਂ, ਚੰਗੇ ਹਾਂ, ਮਾੜੇ ਹੈ ਤਾਂ ਤੁਹਾਡੇ ਬੱਚੇ ਸੱਚੇ ਪਾਤਸ਼ਾਹ, ਸਾਡੀਆਂ ਬੁਰਾਈਆਂ ਮਿਟ ਦਿਓ, ਕਿਰਪਾ ਕਰੋ, ਮੈਨੂੰ ਐਸਾ ਉਪਦੇਸ਼ ਦਿਓ ਮਹਾਰਾਜ, ਮੇਰੇ ਸਾਰੇ ਕਲੇਸ਼ ਕੱਟੇ ਜਾਣ, ਮੇਰਾ ਜਨਮ ਮਰਨ ਕੱਟਿਆ ਜਾਵੇ। ਹਾਂਜੀ, ਇਹ ਸੁਣ ਕੇ ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਮੰਨਣ, ਜੇ ਮੁਕਤੀ ਚਾਹੁੰਦੇ ਹੋ, ਆਪਣੇ ਦੁੱਖਾਂ ਤੋਂ ਛੁਟਕਾਰਾ ਚਾਹੁੰਦੇ ਹੋ, ਤੇ ਆਪਣਾ ਹੰਕਾਰ ਛੱਡ ਦਿਓ, ਕਿਉਂਕਿ ਸਾਰਿਆਂ ਦੁੱਖਾਂ ਦਾ, ਸਾਰੀਆਂ ਆਦੀਆਂ ਵਿਆਧੀਆਂ ਉਪਾਧੀਆਂ ਦਾ ਕਾਰਨ ਸਾਡੀ ਹੋਮੇ ਹੀ ਹੈ। ਸਾਖਤ ਹਾਰ ਦਾ ਸੰਸਾਰ ਨਾ ਜਾਣਿਆ, ਸਾਖਤਾਂ ਨੇ ਵਾਹਿਗੁਰੂ ਦੇ ਨਾਮ ਦਾ ਰਸ ਨਹੀਂ ਚੱਖਿਆ। ਸਾਖਤ ਹਰ ਰਸ ਰੋਜ਼ ਪੜ੍ਹਦੇ ਹਾਂ ਕੀਰਤਨ ਸਰਬ ਦੇ ਵਿੱਚ, ਸਾਖਤ ਹਰ ਰਸ ਸਵਾਦ ਨਾ ਜਾਣਿਆ, ਵਾਹਿਗੁਰੂ ਦੇ ਨਾਮ ਦਾ ਸਵਾਦ ਨਹੀਂ ਜਾਣਿਆ। ਤਿੰਨ ਅੰਤਰ ਹਉਮੈ ਕੰਡਾ ਰੇ, ਉਹਨਾਂ ਦੇ ਅੰਦਰ ਮੈਂ ਮੇਰੀ ਦਾ ਕੰਡਾ ਚੁੱਭਦਾ ਰਹੇ, ਜਿਉਂ ਜਿਉਂ ਚਲਾ ਚੁਕਾ ਦੁੱਖ ਪਾਵ ਹੈ, ਜਮ ਪਾਲ ਸਹਿ ਸਿਰ ਡੰਡਾ ਹੈ। ਜ਼ਿੰਦਗੀ ਵਿੱਚ ਜਿਉਂ ਜਿਉਂ ਬੰਦਾ ਅੱਗੇ ਅਗਰਣੀ ਹੁੰਦਾ, ਅਗਰਸਾਰ ਹੁੰਦਾ, ਅੱਗੇ ਵੱਧਦਾ, ਮੈਂ ਵੱਧਦੀ ਜਾਂਦੀ, ਮੈਂ ਕੀਤਾ, ਮੈਂ ਉਹ ਕੀਤਾ, ਮੈਂ ਇੰਨੇ ਪੈਸੇ ਕਮਾ ਲਏ, ਮੈਂ ਇੱਡੇ ਕਾਰੋਬਾਰ ਚਲਾ ਲਏ, ਮੇਰੇ ਇੰਨੇ ਬੱਚੇ ਆ, ਇੰਨਾ ਮੇਰਾ ਪਰਿਵਾਰ ਹੈ, ਇੰਨਾ ਮੈਂ ਪੜ੍ਹਿਆ ਲਿਖਿਆ, ਇੰਨਾ ਮੈਂ ਤਗੜਾ, ਇੰਨਾ ਮੈਂ ਸੋਹਣਾ ਹਾਂ, ਇੰਨਾ ਮੈਂ ਚਲਾਕ ਹਾਂ, ਇੰਨਾ ਮੈਂ ਵਿਦਵਾਨ ਹਾਂ, ਇੰਨਾ, ਇੱਦਾਂ ਦੀਆਂ ਗੱਲਾਂ ਦਿਨ ਰਾਤ ਵੱਧਦੀਆਂ ਜਾਂਦੀਆਂ ਵੱਧਦੀਆਂ ਜਾਂਦੀਆਂ, ਉਹ ਨਾਮ ਦਾ ਰਸ ਨਹੀਂ ਆਉਣ ਦਿੰਦੀਆਂ। ਅਤੇ ਮਹਾਰਾਜ ਕਹਿੰਦੇ, ਪਹਿਲਾਂ ਹੋਮੇ ਦਾ ਕੰਡਾ ਕੱਢਦੇ ਆਪਣੇ, ਸਤਿਗੁਰੂ ਕਹੋ ਤਿਆਗ ਹੰਕਾਰਾ, ਸਤਿਗੁਰੂ ਕਹਿੰਦੇ ਆਪਣਾ ਹੰਕਾਰ ਛੱਡ ਕੇ, ਕੁਛ ਕਿਸੇ ਚੀਜ਼ ਦਾ ਵੀ ਮਾਣ ਨਹੀਂ ਕਰਨਾ ਚਾਹੀਦਾ। ਮਤ ਤੋਂ ਮਨ ਮਾਣ, ਮਨ ਤੋਂ ਮਤ ਮਾਣ ਕਰਾਂ, ਜੇ ਹਾਂ ਕੁਛ ਜਾਣਦਾ, ਮੈਂ ਕੁਛ ਜਾਣਦਾ ਹਾਂ, ਇਹਦਾ ਮਨ ਚ ਹੰਕਾਰ ਨਾ ਆਵੇ। ਗੁਰਮੁਖ ਨਿਵਾਣਾ ਹੋ, ਬਿਲਕੁਲ ਹੀ ਨਿਵਾਣਾ ਹੋ ਜਾ, ਤੇ ਫਿਰ ਗੱਲ ਬਣਦੀ ਹੈ। ਅਹੰ ਤੋਰੋ ਮੁਖ ਜੋਰੋ ਗੁਰਬੁਰ ਤਰਤ ਮਨ ਲੋਰੋ ਪ੍ਰਿਆ ਪ੍ਰੀਤ ਪਿਆਰੋ ਮੋਰੋ ਤੋਰੋ ਰੀ ਤੋਰੋ ਪੰਥ ਦੂਤਨ ਸਿਉਂ ਸੰਗ ਤੋਰੋ। ਅਹੰ ਤੋਰੋ ਮੁਖ ਜੋਰੋ ਮੈਂ ਨੂੰ ਛੱਡੋ, ਮੈਂ ਕੁਛ ਨਹੀਂ ਹਾਂ, ਸਭ ਤੂੰ ਹੀ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਾਰ ਕਾ ਮਿਟ ਗਿਆ ਜਤ ਦੇਖਾਂ ਤਦ ਤੂੰ। ਮੈਂ ਕੁਛ ਨਹੀਂ ਵਾਹਿਗੁਰੂ ਤੂੰ ਹੀ ਹੈ, ਐਸੀ ਬਿਰਤੀ ਬਣਾਓ ਆਪਣੀ ਮੈਂ ਨੂੰ ਛੱਡੋ। ਅਹੰ ਤੋਰੋ ਹੰਕਾਰ ਨੂੰ ਤੋੜ ਸੁੱਟੋ, ਮੁੱਖ ਜੋਰੋ ਵਾਹਿਗੁਰੂ ਨਾਲ ਮੂੰਹ ਜੋੜ ਲਓ। ਵਾਹਿਗੁਰੂ 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 ਤੂੰ ਹੀ ਹੈ, ਤੁਹੀਂ 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 ਜਲਸ ਤੁਹੀਂ ਫਲਸ ਤੁਹੀਂ ਵਿਰਸ਼ ਤੁਹੀਂ ਪਤਸ ਤੁਹੀਂ, ਹਰ ਥਾਂ ਤੇ ਤੂੰ ਹੀ ਹੈ ਮੇਰੇ ਵਾਹਿਗੁਰੂ, ਮੈਂ ਕੁਛ ਵੀ ਨਹੀਂ। ਐਸੀ ਬਿਰਤੀ ਬਣਾਓ ਸਤਿਗੁਰੂ ਕਹਿੰਦੇ ਹਨ। ਮਹਾਰਾਜ ਕਹਿੰਦੇ ਸੰਤਾਂ ਦੀ ਸੇਵਾ ਕਰੋ, ਸਾਧ ਸੰਗਤ ਦੇ ਚਰਨ ਧੋ ਕੇ ਪੀਓ, ਸਾਧੂਆਂ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰੋਗੇ। ਹਉਮੈ ਛੱਡ ਕੇ ਆਉਣੀ ਸੇਵਾ, ਹੰਕਾਰੀ ਬੰਦਾ ਨਹੀਂ ਸੇਵਾ ਕਰ ਸਕਦਾ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹਉਮੈ ਹਉਮੈ ਵਾਲਾ ਤੇ ਗੁਰਦੁਆਰੇ ਮੱਥਾ ਟੇਕਦਾ ਵੀ ਬੜਾ ਔਖਾ ਹੁੰਦਾ। ਹਉਮੈ ਵਾਲੇ ਨੂੰ ਆਖੋ ਨਾ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ, ਤੁਹਾਡੇ ਮੂੰਹ ਤੋਂ ਵਾਹਿਗੁਰੂ ਵੀ ਨਹੀਂ ਨਿਕਲਣਾ। ਉਹ ਕਹਿੰਦੇ ਮੈਂ ਤੁਹਾਡੇ ਹੱਥੇ ਲੱਗ ਕੇ ਥੋੜ੍ਹਾ ਵਾਹਿਗੁਰੂ ਕਹਿਣਾ। ਹੰਕਾਰ ਨਹੀਂ ਕੁਝ ਨਾਮ ਜਪਣ ਦਿੰਦਾ, ਹੰਕਾਰ ਨਹੀਂ ਸੇਵਾ ਕਰਨ ਦਿੰਦਾ, ਹੰਕਾਰ ਨਹੀਂ ਕੀਰਤਨ ਸੁਣ ਦਿੰਦਾ, ਹੰਕਾਰ ਨਹੀਂ ਕਥਾ ਸੁਣ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਹੰਕਾਰ ਛੱਡ ਕੇ ਸੰਤਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਦੀ ਸੇਵਾ ਕਰੋ, ਉੱਥੋਂ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਮਹਾਰਾਜ ਕਹਿੰਦੇ ਸਾਧੂਆਂ ਨਾਮ ਜਪਣ ਵਾਲਿਆਂ ਨੂੰ ਬੜੀ ਸ਼ਰਧਾ ਨਾਲ ਪ੍ਰਸ਼ਾਦਾ ਛਕਾਓ। ਇਹ ਪੁਰਾਤਨ ਮਰਿਆਦਾ ਹੈ ਕਿ ਜਿਹੜੇ ਰੱਬ ਦੇ ਪਿਆਰੇ ਸੰਤ ਭਗਤ ਗੁਰ ਸਿੱਖ ਹਨ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਸੀ। ਹੁਣ ਤਾਂ ਰਿਵਾਜ ਦਿਨ ਦਿਨ ਘਟਦੇ ਜਾ ਰਹੇ ਨੇ, ਸਾਡੀਆਂ ਪੁਰਾਣੀਆਂ ਮਰਿਆਦਾ ਪਰੰਪਰਾਵਾਂ ਨਵੀਂ ਪੀੜ੍ਹੀਆਂ ਭੁੱਲਦੀਆਂ ਜਾ ਰਹੀਆਂ ਨੇ। ਮਹਾਰਾਜ ਦਸਵੇਂ ਪਾਤਸ਼ਾਹ ਦਾ ਹੁਕਮ ਹੈ, ਕੋਈ ਵੀ ਕਾਰਜ ਕਰਨਾ ਪੰਜਾਂ ਸਿੰਘਾਂ ਨੂੰ ਬੁਲਾ ਕੇ ਪ੍ਰਸ਼ਾਦਾ ਛਕਾ ਕੇ ਅਰਦਾਸ ਕਰਾਓ, ਕਾਰਜ ਫਤਿਹ ਹੋਵੇ। ਸੰਤਾਂ ਦੀ ਸੇਵਾ, ਗੁਰਸਿੱਖਾਂ ਦੀ ਸੇਵਾ ਕਰੋ ਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਓ। ਇਹ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਮੱਲਣ ਆਪਣੇ ਜੀਵਨ ਦੇ ਸੇਵਾ ਤੇ ਸਿਮਰਨ ਨੂੰ ਲੈ ਕੇ ਆਓ, ਹਉਮੈ ਤੇ ਹੰਕਾਰ ਨੂੰ ਛੱਡੋ। ਗੁਰੂ ਦੇ ਸਿੱਖਾਂ ਦੇ ਚਰਨ ਧੋ, ਉਹਨਾਂ ਨੂੰ ਰੁਚੀ ਮੁਤਾਬਕ ਭੋਜਨ ਛਕਾ ਕੇ ਪ੍ਰਸੰਨ ਕਰੋ। ਹਾਂਜੀ, ਇਕੱਲੇ ਪ੍ਰਸ਼ਾਦੇ ਦੀ ਨਹੀਂ, ਜੇ ਲੋੜ ਹੋਵੇ ਸੰਤਾਂ ਮਹਾਂਪੁਰਸ਼ਾਂ ਨੂੰ ਵਸਤਰਾਂ ਦੀ ਤਾਂ ਵਸਤਰ ਵੀ ਉਹਨਾਂ ਨੂੰ ਭੇਟਾ ਕਰੋ, ਕਿਉਂਕਿ ਨਾਮ ਜਪਣ ਵਾਲੇ ਸਿਧਾਂਤ ਸਾਧੂਆਂ ਦੀ ਜਿੰਨੀ ਸੇਵਾ ਕਰੋਗੇ ਓਨੀ ਮਹਾਰਾਜ ਕਹਿੰਦੇ ਗੁਰੂ ਪਰਮੇਸ਼ਰ ਦੀ ਖੁਸ਼ੀ ਮਿਲੇਗੀ। ਤੋ ਲੋੜਵੰਦ ਨੂੰ ਪ੍ਰਸ਼ਾਦਾ ਛਕਾਉਣਾ ਤੇ ਲੋੜਵੰਦ ਨੂੰ ਗੁਰੂ ਦੇ ਪਿਆਰਿਆਂ ਨੂੰ ਵਸਤਰ ਭੇਟਾ ਕਰਨੀ, ਅਰਦਾਸ ਕਰਾਉਣੀ ਉਹਨਾਂ ਕੋਲੋਂ, ਇਹ ਕਰੋਗੇ ਭਾਈ ਫਿਰ ਤੁਹਾਡੇ ਮਨ 'ਚ ਨਿਮਰਤਾ ਆਵੇਗੀ, ਤੁਹਾਡਾ ਦਸਵੰਧ ਗੁਰੂ ਦੇ ਦੇਖੇ ਲੱਗੇਗਾ। ਇਹ ਪਹਿਲੇ ਇਹ ਚੀਜ਼ਾਂ 'ਤੇ ਬਹੁਤ ਧਿਆਨ ਦਿੰਦੇ ਸੀ। ਅੱਜ ਆਪਾਂ ਗੁਰਦੁਆਰਿਆਂ 'ਚ ਪੈਸਾ ਬਹੁਤ ਲਾ ਤਾ, ਬਹੁਤ ਵਧੀਆ ਵਧੀਆ ਗੁਰੂ ਘਰ ਬਣਾ ਤੇ, ਚੀਜ਼ ਚਾਹੀਦੇ ਵੀ ਨੇ ਬਣਾਉਣੇ ਵੀ ਨੇ, ਆਪਾਂ ਹੀ ਸੇਵਾ ਕਰਨੀ ਹੈ, ਪਰ ਜਿਹੜੀ ਪ੍ਰਸ਼ਾਦੇ ਦੀ ਸੇਵਾ ਉਹ ਵੱਡੀ ਹੈ। ਸਭ ਤੋਂ ਲੋੜ ਪ੍ਰਸ਼ਾਦੇ ਦੀ ਜ਼ਿਆਦਾ ਹੈ, ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਅਤੇ ਨੰਗੇ ਨੂੰ ਬਸਤਰ ਦੇਣਾ ਪਹਿਲੀ ਲੋੜ ਹੈ, ਰੋਟੀ ਕੱਪੜਾ ਮਕਾਨ। ਅਤੇ ਜਿਉਂ ਜਿਉਂ ਅੱਗੇ ਆਪਾਂ ਜੀਵਨ ਵਿੱਚ ਦੇਖਦੇ ਹਾਂ ਲੋੜਾਂ, ਅਤੇ ਉਹਦੀ ਆਪਾਂ ਨੂੰ ਵੀ ਜਿਵੇਂ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਹੀ ਨੇ, ਤਾਂ ਮਹਾਰਾਜ ਕਹਿੰਦੇ ਭਾਈ ਜਿੱਥੇ ਵੀ ਲੋੜ ਹੋਵੇ ਸੇਵਾ ਕਰਨੀ ਹੈ। ਕੋਈ ਭੁੱਖਾ ਨੰਗਾ ਹੋਵੇ ਉਹਨੂੰ ਪ੍ਰਸ਼ਾਦਾ ਛਕਾ ਕੇ ਕੱਪੜਾ ਦੇ ਕੇ ਉਹਦੇ ਆਸ਼ੀਰਵਾਦ ਲੈਣੀ, ਤਾਂ ਸੰਗਤ ਜੀ ਭੁੱਖੇ ਬੰਦੇ ਨੂੰ ਪ੍ਰਸ਼ਾਦਾ ਛਕਾ ਦਿਓ, ਉਹ ਦਿਲੋਂ ਅਸੀਸ ਦਿੰਦਾ, ਉਹ ਦੁਆ ਦਿੰਦਾ ਤੇਰਾ ਭਲਾ ਹੋਵੇ। ਅਤੇ ਮੈਂ ਦਾਅਵੇ ਨਾਲ ਕਹਿ ਸਕਦਾ ਸਾਧ ਸੰਗਤ ਜੀ ਪ੍ਰੈਕਟੀਕਲ ਆਪਣੀ ਜ਼ਿੰਦਗੀ ਦਾ, ਵੀ ਇਹੋ ਜਿਹੀ ਆਸ਼ੀਰਵਾਦ ਕਦੀ ਖਾਲੀ ਨਹੀਂ ਜਾਂਦੀ। ਆਖੋ ਸਤਿਨਾਮ ਸ੍ਰੀ ਅਕਾਲ। ਇਹੋ ਜਿਹੀ ਆਸ਼ੀਰਵਾਦ ਨਹੀਂ ਖਾਂਦੀ, ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਹੋਵੇ, ਨੰਗੇ ਨੂੰ ਕੱਪੜਾ ਦਿੱਤਾ ਹੋਵੇ, ਲੋੜਵੰਦ ਨੂੰ। ਜੇ ਕੋਈ ਰੱਜੇ ਨੂੰ ਰਜਾਈ ਜਾਓ, ਅੱਜ ਕੱਲ੍ਹ ਆਪਾਂ ਨੂੰ ਕਰਦੇ ਹਾਂ ਰੱਜੇ ਨੂੰ ਰਜਾਈ ਜਾਂਦੀ, ਜਿਹੜੇ ਬੰਦੇ ਨੇ ਜਿਹਨੂੰ ਲੋੜ ਹੀ ਕੋਈ ਨੀ ਰੋਟੀ ਦੀ, ਭੁੱਖ ਹੀ ਕੋਈ ਨੀ, ਉਹਨੂੰ ਆਪਾਂ ਧੱਕੇ ਨਾਲ ਖਵਾਈਏ ਤੇ ਫਿਰ ਕੀ, ਫਿਰ ਉਹਨੇ ਆਸ਼ੀਰਵਾਦ ਕੀ ਦੇਣੀ ਹੈ, ਭੁੱਖੇ ਨੇ ਦੇਣੀ ਜਿਹਨੂੰ ਲੋੜ ਹੈ। ਤੇ ਜਦੋਂ ਭੁੱਖਾ ਪ੍ਰਸ਼ਾਦਾ ਸਾਰੇ ਕਹਿੰਦਾ ਤੇਰਾ ਭਲਾ ਹੋ ਗਿਆ, ਗੁਰੂ ਭਲਾ ਕਰੇ, ਤੇ ਫਿਰ ਸਾਧ ਸੰਗਤ ਜੀ ਉਹਦੇ ਮੂੰਹ ਤੋਂ ਨਿਕਲਿਆ ਬੋਲ ਕੋਈ ਮੋੜ ਨਹੀਂ ਸਕਦਾ, ਅਕਾਲ ਪੁਰਖ ਵਾਹਿਗੁਰੂ ਦੇ ਨਾਨਕ ਦਾਸ ਮੁਕਤ ਜੋ ਬੋਲੇ ਇਹਨਾਂ ਮੂੰਹਾਂ ਸੱਚ ਹੋ ਗਿਆ। ਤੂੰ ਮਹਾਰਾਜ ਕਹਿੰਦੇ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਰੱਬ ਦੇ ਪਿਆਰੇ ਜਹੰਗਮਾਂ ਨੂੰ ਪ੍ਰਸ਼ਾਦਾ ਚਟਾਣਾ, ਉਹਨਾਂ ਦੇ ਵਿੱਚ ਅਕਾਲ ਪੁਰਖ ਦੀ ਜੋਤ ਸਮਝ ਕੇ ਉਹਨਾਂ ਦੀ ਬਸਤਰ ਆਦਿ ਸੇਵਾ ਕਰਨੀ, ਉਹਨਾਂ ਦੀ ਆਸ਼ੀਰਵਾਦ ਲੈਣੀ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੱਚਾ ਨਾਮ ਪਰਮੇਸ਼ਰ ਦਾ ਜਪੋ। ਦੁਨੀਆਂ ਕੀ ਕਹਿੰਦੇ ਕਿ ਕਾਣ ਕਰਾਉਣ ਛੱਡ ਦਿਓ, ਕਿਉਂਕਿ ਜਦੋਂ ਅਸੀਂ ਨਾਮ ਜਪਦੇ ਹਾਂ ਸਭ ਤੋਂ ਪਹਿਲਾਂ ਸਾਡੇ ਆਲੇ ਦੁਆਲੇ ਵਾਲੇ ਕਹਿਣਾ ਸ਼ੁਰੂ ਕਰਦੇ ਵੱਡਾ ਭਗਤ ਬਣ ਗਿਆ। ਸਾਨੂੰ ਸ਼ਰਮ ਆਉਂਦੀ, ਨਾਮ ਨਹੀਂ ਜਪਦੇ ਸੀ, ਕਈ ਸ਼ਰਮ ਕਰਕੇ ਅੰਮ੍ਰਿਤ ਨਹੀਂ ਛੱਡਦੇ, ਕਈ ਸ਼ਰਮ ਕਰਕੇ ਗੁਰੂ ਨਾਲ ਨਹੀਂ ਜੁੜਦੇ, ਸ਼ਰਮ ਕਰਕੇ ਬਾਣੀ ਨਹੀਂ ਪੜ੍ਹਦੇ। ਲੋਕ ਹੀ ਕਹਿਣਗੇ ਜੋ ਮਰਜ਼ੀ ਕਹੀ ਜਾਣ, ਚੰਗਾ ਕਹਿਣ ਮਾੜਾ ਕਹਿਣ। ਮਹਾਰਾਜ ਕਹਿੰਦੇ ਅਬ ਹਮ ਚਲੀ ਠਾਕੁਰ ਕਾ ਹਾਰ, ਚਰਨਾਂ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਿਤਰਾਈ ਉਪਮਾ, ਤੇ ਵੈ ਸੰਤਰ ਜਾਰ। ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਕੋਈ ਚੰਗਾ ਕਹਿੰਦਾ ਚੰਗਾ ਕਹੇ, ਕੋਈ ਮਾੜਾ ਕਹਿੰਦਾ ਮਾੜਾ ਕਹੇ, ਕਹੀ ਜਾਣ ਦਿਓ। ਨਾ ਚੰਗੇ ਕਹਿਣ ਨਾਲ ਕਿਸੇ ਦੇ ਅਸੀਂ ਚੰਗੇ ਬਣ ਜਾਣਾ, ਨਾ ਕਿਸੇ ਦੇ ਮਾੜਾ ਕਹਿਣ ਨਾਲ ਅਸੀਂ ਮਾੜੇ ਬਣ ਜਾਣਾ। ਜੋ ਕਹਿੰਦਾ ਉਹ ਆਪੇ ਉਹ ਜਾਣੇ ਤੇ ਵਾਹਿਗੁਰੂ ਜਾਣੇ, ਅਸੀਂ ਵਾਹਿਗੁਰੂ 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 ਕਰੀਏ ਬਸ। ਮਹਾਰਾਜ ਕਹਿੰਦੇ ਭਾਈ ਮਨ ਤੇਰਾ ਭਲਾ ਹੋ ਜਾਏਗਾ ਜੇ ਤੂੰ ਨਾਮ ਜਪੇਗਾ ਔਰ ਸੇਵਾ ਕਰੇਗਾ। ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਸਿੱਧਾ ਜਿਹਾ ਰਸਤਾ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ। ਸਾਡੀ ਮੁਕਤੀ ਵਾਸਤੇ ਸਾਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ, ਬਹੁਤੇ ਲੰਮੇ ਚੌੜੇ ਪਖੰਡ ਨਹੀਂ ਦੱਸੇ ਬਾਬੇ ਨਾਨਕ ਨੇ, ਸਿੱਧਾ ਜਿਹਾ ਸਿੰਪਲ ਜਿਹਾ ਰਾਹ ਹੈ। ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਹਾਂਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਸੁਣ ਕੇ ਭਾਈ ਮੰਜਨ ਉਸੇ ਤਰ੍ਹਾਂ ਕਰਨ ਲੱਗ ਪਿਆ ਜਿਵੇਂ ਗੁਰੂ ਸਾਹਿਬ ਨੇ ਦੱਸਿਆ ਸੀ। ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਵਿੱਚ ਜੁਟ ਗਿਆ। ਸੰਤ ਸਾਧੂ ਨਾਮ ਜਪਣ ਵਾਲੇ ਰੱਬ ਦੇ ਪਿਆਰੇ, ਉਹਨਾਂ ਦੀ ਸੇਵਾ, ਪ੍ਰਸ਼ਾਦਾ ਛਕਾਉਣਾ, ਉਹਨਾਂ ਨੂੰ ਬਸਤਰ ਪਵਾਉਣੇ, ਜੇ ਪੈਰਾਂ ਦੇ ਜੋੜੇ ਦੀ ਲੋੜ ਹੋਵੇ ਨਵਾਂ ਜੋੜਾ ਲੈ ਕੇ ਦੇਣਾ, ਚੋਲੇ ਦੀ ਲੋੜ ਹੋਵੇ ਚੋਲਾ ਭੇਟਾ ਕਰ ਦੇਣਾ, ਕਿਸੇ ਨੂੰ ਪ੍ਰਸ਼ਾਦੇ ਦੀ ਲੋੜ ਹੈ ਉਹਨੂੰ ਪ੍ਰਸ਼ਾਦਾ ਛਕਾਉਣਾ, ਜਿੰਨਾ ਹੋ ਸਕਦਾ। ਹਾਂ, ਜੈਸਾ ਵਿੱਤ ਤੈਸਾ ਹੋਏ ਵਰਤਿਆ, ਆਪਣਾ ਬਲ ਨਹੀਂ ਹਾਰਿਆ। ਜਿੰਨੀ ਕੁ ਸਮਰੱਥਾ ਹੈ, ਜੋ ਜੇਬ ਦੇ ਵਿੱਚ ਸਾਡੀ ਜੇਬ ਲੋੜ ਕਰਦੀ ਹੈ, ਉਹਨੀ ਸੇਵਾ ਵੱਧ ਤੋਂ ਵੱਧ ਭਾਈ ਮੰਨਣ ਕਰਦਾ ਹੈ, ਬੜੀ ਭਾਵਨਾ ਨਾਲ ਕਰਦਾ, ਸ਼ਰਧਾ ਨਾਲ ਕਰਦਾ ਹੈ। ਗੁਰੂ ਮਹਾਰਾਜ ਕੋ ਹੋਰ ਸਿੱਖ ਆਏ ਨੇ, ਭਾਈ ਉਗਰ ਸੈਨ ਜੀ ਤੇ ਭਾਈ ਰਾਮੂ ਜੀ ਤੇ ਭਾਈ ਦੀਪਾ ਜੀ ਆਏ ਨੇ।
ਆਏ ਨੇ ਗੌਰੀ ਗੁਰੂ ਸਮੀਪਾ,
ਆਏ ਮਹਾਰਾਜ ਸਾਹਿਬ ਜੀ ਦੇ ਕੋਲ ਆ ਕਰਕੇ ਇਹਨਾਂ ਨੇ ਮੱਥਾ ਟੇਕਿਆ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਨੂੰ ਮੱਥਾ ਟੇਕ ਕੇ ਬੈਠ ਗਏ ਤੇ ਹੱਥ ਜੋੜ ਕੇ ਬੇਨਤੀ ਕਰਦੇ, ਸੱਚੇ ਪਾਤਸ਼ਾਹ ਸਾਨੂੰ ਵੀ ਮੁਕਤੀ ਦਾ ਰਾਹ ਦੱਸੋ, ਉਪਦੇਸ਼ ਦਿਓ ਮਹਾਰਾਜ ਵੀ ਸਾਡਾ ਭਲਾ ਕਿਵੇਂ ਹੋਵੇਗਾ।
ਗੁਰ ਬੋਲੇ ਕਰ ਕਿਰਪਾ ਵਿਸ਼ੇਸ਼।
ਭਾਈ ਉਗਰ ਸੈਨ, ਭਾਈ ਰਾਮ ਨੂੰ, ਭਾਈ ਦੀਪੇ ਦੀ ਬੇਨਤੀ ਸੁਣ ਕੇ ਮਹਾਰਾਜ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਬੋਲੇ ਹਨ,
ਸਿੱਖ ਜਿਸ ਸਮੇਂ ਆਏ ਕਰ ਮਿਲੇ।
ਮਹਾਰਾਜ ਕਹਿੰਦੇ ਦੇਖੋ ਭਾਈ, ਭਾਈ ਉਗਰ ਸੈਨ, ਭਾਈ ਰਾਮ ਨੂੰ, ਭਾਈ ਦੀਪਾ, ਇਹ ਸੁਣੋ, ਜੇ ਤੁਹਾਨੂੰ ਕੋਈ ਸਿੱਖ ਆ ਕੇ ਮਿਲਦਾ ਹੈ, ਜਿਸ ਸਮੇਂ ਵੀ ਕੋਈ ਗੁਰੂ ਦਾ ਸਿੱਖ ਤੁਹਾਡੇ ਘਰ ਆਉਂਦਾ ਹੈ, ਤੁਹਾਡੇ ਘਰ ਆ ਕੇ ਤੁਹਾਨੂੰ ਦਰਸ਼ਨ ਦਿੰਦਾ ਹੈ ਗੁਰੂ ਦਾ ਸਿੱਖ,
ਤਿਆਰ ਕਰ ਭੋਜਨ ਭਲੇ,
ਪਹਿਲਾਂ ਉਹਨੂੰ ਪ੍ਰਸ਼ਾਦਾ ਛਕਾਓ, ਲੰਗਰ ਤਿਆਰ ਕਰਕੇ ਪ੍ਰਸ਼ਾਦਾ। ਇਹ ਸਾਡੀ ਭਾਰਤ ਦੀ ਸੰਸਕ੍ਰਿਤੀ ਸੰਸਕ੍ਰਿਤੀ ਰਹੀ ਹੈ, ਕਲਚਰ ਹੈ ਸਾਡਾ, ਆਪਣਾ ਬੋਲਿਆਂ ਨਾਲ ਇਹ ਫਰਕ ਹੈ। ਇਹਨਾਂ ਲੋਕਾਂ ਦੇ ਆਪਾਂ ਘਰ ਜਾਈਏ, ਇਹ ਸਾਨੂੰ ਪੁੱਛਣ ਨਾ ਪੁੱਛਣ, ਆਪਣੇ ਘਰ ਕੋਈ ਆਵੇ ਆਪਾਂ ਪਹਿਲਾਂ ਪਾਣੀ ਪੁੱਛਦੇ ਹਾਂ, ਜਲ ਪਾਣੀ ਪੁੱਛਦੇ ਹਾਂ, ਪ੍ਰਸ਼ਾਦਾ ਪੁੱਛਦੇ ਹਾਂ। ਸਾਡੀ ਸੰਸਕ੍ਰਿਤੀ, ਇਹ ਸਾਡਾ ਕਲਚਰ, ਇਹ ਜ਼ਰੂਰੀ ਹੈ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਤੁਹਾਡੇ ਘਰ ਕੋਈ ਆਉਂਦਾ, ਕੋਈ ਗੁਰਸਿੱਖ, ਕੋਈ ਨਾਮ ਜਪਣ ਵਾਲਾ, ਕੋਈ ਵੀ ਆਉਂਦਾ ਇਨਸਾਨ ਆਉਂਦਾ, ਪਹਿਲਾਂ ਉਹਨੂੰ ਜਲ ਪਾਣੀ ਪੁੱਛੋ। ਪਾਣੀ ਤਾਂ ਘੱਟੋ ਘੱਟ ਪਿਓ, ਪਾਣੀ ਤਾਂ ਹੁੰਦਾ ਹੀ ਹੈ ਘਰ। ਪਾਣੀ ਪਿਆ ਕੇ ਫਿਰ ਜੇ ਦੁੱਧ ਛਕਦਾ, ਚਾਹ ਛਕਦਾ, ਲੱਸੀ ਛਕਦਾ, ਪ੍ਰਸ਼ਾਦਾ ਛਕਦਾ, ਜੋ ਵੀ ਤੁਸੀਂ ਸੇਵਾ ਕਰ ਸਕਦੇ ਹੋ, ਜੋ ਉਹਦੀ ਇੱਛਾ ਉਹ ਜ਼ਰੂਰ ਕਰੋ। ਆਪਣੇ ਬੇਸਨਸਾਰ ਇਹ ਮਰਿਆ, ਹੋਰ ਕੁਛ ਨਾ ਕਰੋ। ਪਾਣੀ ਅਤੇ ਪ੍ਰਸ਼ਾਦਾ ਬੰਦੇ ਦੀ ਲੋੜ ਹੈ, ਇਨਸਾਨ ਦੀ ਸਭ ਤੋਂ ਵੱਡੀ ਜਿਹੜੀ ਲੋੜ ਹੈ ਉਹ ਹੈ ਪਾਣੀ ਅਤੇ ਪ੍ਰਸ਼ਾਦਾ। ਇਹਦੇ ਨਾਲ ਬੰਦਾ ਜਿੰਦਾ ਰਹਿੰਦਾ, ਉਹ ਸਾਡਾ ਫਰਜ਼ ਹੈ ਅਸੀਂ ਆਏ ਨੂੰ ਛਕਾਈਏ। ਜੇ ਉਹ ਕਹਿੰਦਾ ਵੀ ਮੈਂ ਛਕਿਆ ਹੋਇਆ, ਗੱਲ ਵੱਖਰੀ ਹੈ, ਪਰ ਉਹਨੂੰ ਕੋਸ਼ਿਸ਼। ਕਈ ਵਾਰੀ ਸਾਡੇ ਪੰਜਾਬੀਆਂ ਦਾ ਸੁਭਾਅ ਹੁੰਦਾ, ਉੱਦਾਂ ਹੀ ਕਹਿ ਦਿੰਦੇ ਵੀ ਛਕਿਆ ਹੋਇਆ, ਤੋ ਪੰਜਾਬੀ ਜਿਹੜੇ ਆ ਉਹ ਤਾਂ ਪੁੱਛਦੇ ਆ ਵੀ ਹੁਣ ਨਹੀਂ ਭਾਈ ਸਾਹਿਬ ਛੱਕ ਲਓ। ਪਰ ਇੱਧਰ ਦੇ ਜਿਹੜੇ ਬੋਲਣ ਸਾਡੇ ਬੱਚੇ ਉਹਨਾਂ ਨੂੰ ਇੱਕ ਵਾਰੀ ਕਹਿ ਦਈਏ ਨਾ, ਕੋਈ ਜੇ ਕਹਿੰਦੇ ਚੰਗਾ ਫਿਰ ਕੋਈ ਨਹੀਂ ਤਾਂ ਠੀਕ ਹੈ, ਜੋ ਇੱਕ ਵਾਰੀ ਇਹ ਵੀ ਪੁੱਛ ਲੈਂਦੇ ਸ਼ਿਓਰ ਹੈ ਅਤੇ ਬਸ ਫਿਰ ਉਹ ਕਹਿੰਦੇ ਕਹਿਣਾ ਹੀ ਪੈਂਦਾ ਵੀ ਸ਼ਿਓਰ ਹੈ। ਪਰ ਤਾਂ ਸਾਧ ਸੰਗਤ ਦੀ ਨਹੀਂ ਹੈ ਵੀ ਪੁੱਛਣਾ, ਸਾਡੇ ਪੰਜਾਬ ਵਾਲਿਆਂ ਦਾ ਕਲਚਰ ਚਾਰ ਚਾਰ ਵਾਰੀ ਪੁੱਛਦੇ ਆ। ਅਤੇ ਉਹ ਇੱਧਰ ਉਹ ਆ ਵੀ ਉਹ ਸ਼ਰਮ ਜਿਹੜੀ ਸਾਡੇ ਪੰਜਾਬੀਆਂ 'ਚ ਹੁੰਦੀ ਸੀ ਵੀ ਮੈਂ ਕਹਿ ਦਿੱਤਾ ਨਾ ਵੀ ਮੈਂ ਨਹੀਂ ਛਕਿਆ, ਅਤੇ ਅਗਲਾ ਕਹੇਗਾ ਵੀ ਇਹ ਭੁੱਖਾ ਹੀ ਆ ਗਿਆ। ਉਹ ਇੱਥੇ ਹੈ ਨਹੀਂ ਗੱਲ, ਇਹ ਵੀ ਸੱਚੇ ਹੈ। ਉਹ ਇੱਕ ਵਾਰੀ ਪੁੱਛ ਲਿਆ ਵੀ ਠੀਕ ਜੇ ਲੱਗੀ ਹੁੰਦੀ ਭੁੱਖ ਤਾਂ ਹੁਣ ਛਕ ਲਵਾਂਗੇ, ਨਹੀਂ ਤਾਂ ਨਾ ਵੀ ਇਸ ਪੱਖ ਤੋਂ ਇਹ ਠੀਕ ਨੇ। ਪਰ ਦੋਵਾਂ ਕਲਚਰ ਜਿਹੜੇ ਨੇ ਉੱਥੇ ਥੋੜ੍ਹਾ ਥੋੜ੍ਹਾ ਇਹ ਫਰਕ ਹੈ ਕਿ ਮੇਰੇ ਵਰਗਾ ਬੰਦਾ ਕਿਸੇ ਦੇ ਘਰ ਜਾਏ, ਉਹਨੇ ਪੁੱਛਿਆ ਭਾਈ ਸਾਹਿਬ ਪਾਣੀ ਪੀਓਗੇ, ਪ੍ਰਸ਼ਾਦਾ ਛਕੋਗੇ, ਅਸੀਂ ਆਪਣੀ ਆਤਮਾ ਨੂੰ ਕਹਿ ਦੇਣਾ ਵੀ ਕੋਈ ਨਹੀਂ ਠੀਕ ਹੈ ਬਸ ਫਤਿਹ। ਅਤੇ ਅਗਲਾ ਕਹਿੰਦਾ ਚੰਗਾ ਫਿਰ ਠੀਕ ਹੈ, ਤਾਂ ਬੈਠੇ ਦਾ ਭੁੱਖ ਧੋਣਾ। ਤਾਂ ਜੇ ਹੋਵੇ ਕੋਈ ਪੁਰਾਣਾ ਸਮਝਦਾਰ ਹੋ ਗਿਆ, ਨਹੀਂ ਭਾਈ ਸਾਹਿਬ ਛਕ ਹੀ ਲਓ ਥੋੜ੍ਹਾ ਜਿਹਾ, ਤਾਂ ਚੰਗਾ ਫਿਰ ਲਿਆਓ ਬਈ ਸਾਹਿਬ। ਇਹ ਹੁਣ ਆਪਣਾ ਉੱਧਰ ਦਾ ਕਲਚਰ ਹੈ, ਫਰਕ ਇਹ ਹੈ। ਸੋ ਸਤਿਗੁਰੂ ਕਹਿੰਦੇ ਭਾਈ ਪ੍ਰਸ਼ਾਦਾ ਜਿਹੜਾ ਹੈ ਨਾ, ਉਹ ਕਹਿਣਾ ਹੈ ਵੀ ਭਾਈ ਛਕੋ, ਪਹਿਲਾਂ ਪਾਣੀ ਪਿਆਉਣਾ, ਫਿਰ ਆਏ ਗਏ ਨੂੰ ਪ੍ਰਸ਼ਾਦਾ ਛਕਾਉਣਾ, ਇਹ ਜ਼ਰੂਰੀ ਹੈ। ਕਹਿੰਦੇ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦੱਸ ਰਹੇ। ਹਾਂਜੀ, ਫਿਰ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਜ਼ਰੂਰ ਕਰਨਾ, ਸਵੇਰੇ ਉੱਠਣਾ ਜ਼ਰੂਰੀ ਹੈ ਅੰਮ੍ਰਿਤ ਵੇਲੇ। ਅੰਮ੍ਰਿਤ ਵੇਲਾ ਦਾ ਵੈਸੇ ਗੁਰੂ ਪੰਥ ਵਿੱਚ 2:30 ਵਜੇ ਤੋਂ ਸ਼ੁਰੂ ਹੁੰਦਾ ਅੰਮ੍ਰਿਤ ਵੇਲੇ ਦੀ ਮਰਿਆਦਾ। ਪਰ ਚਲੋ ਅਸੀਂ ਗ੍ਰਿਸ਼ਤੀ ਲੋਕ ਹਾਂ, ਵੱਧ ਤੋਂ ਵੱਧ ਅਸੀਂ 4 ਵਜੇ ਤੋਂ ਪਹਿਲਾਂ ਤਾਂ ਪੁੱਛੀਏ ਫਿਰ ਇਸ਼ਨਾਨ ਕਰੀਏ। ਹਾਂਜੀ, ਫਿਰ ਗੁਰਬਾਣੀ ਦਾ ਜਾਪ ਕਰੀਏ, ਸ਼ਬਦ ਪੜ੍ਹੀਏ, ਵਾਹਿਗੁਰੂ ਵਾਹਿਗੁਰੂ। ਪਹਿਲਾਂ ਸਭ ਤੋਂ ਪਹਿਲਾਂ ਮਰਿਆਦਾ ਮਤਲਬ ਰੱਖੇ, ਜਦੋਂ ਮੰਜਲੇ ਬਹਿਣਾ ਆਪਣਾ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੇਰਾ ਸ਼ੁਕਰ ਹੈ ਵਿਰਾਟ ਸੁੱਖਾਂ ਦੀ ਪ੍ਰਤੀਤੀ ਹੈ, ਹੁਣ ਅੰਮ੍ਰਿਤ ਵੇੜਾ ਹੋਇਆ, ਇਸ਼ਨਾਨ ਕਰਨ ਦਾ ਬਲ ਬਖਸ਼ੋ, ਆਲਸ ਨਾ ਪਵੇ। ਕਿਉਂਕਿ ਕਈ ਵਾਰੀ ਹੁੰਦਾ ਉੱਠ ਕੇ ਪੈਂਦੇ ਹਾਂ ਅਤੇ ਹੋਰ 10 ਮਿੰਟ, ਹੋਰ 5 ਮਿੰਟ, ਹੋਰ 20 ਮਿੰਟ, ਅੱਧਾ ਘੰਟਾ ਹੋਰ, ਉਹ ਅਲਾਰਮ ਨੂੰ ਅੱਗੇ ਅੱਗੇ ਘੁਮਾਈ ਜਾਂਦੀ ਅਤੇ ਉੱਠਣ ਨੂੰ ਜੀ ਨਹੀਂ ਕਰਦਾ। ਅਰਦਾਸ ਇਹ ਕਰੇ ਮਹਾਰਾਜ ਹੁਣ ਆਲਸ ਦੀ ਦੂਰ ਕਰੋ ਅਤੇ ਅੰਮ੍ਰਿਤ ਵੇੜਾ ਹੋਇਆ ਸਾਂਭਣ ਦਾ ਬਲ ਬਖਸ਼ੋ। ਫਿਰ ਇਸ਼ਨਾਨ ਕਰੇ, ਇਸ਼ਨਾਨ ਕਰਕੇ ਫਿਰ ਵਾਹਿਗੁਰੂ 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 ਦਾ ਜਾਂ ਮੂਲ ਮੰਤਰ ਦਾ ਜਾਂ ਜਪਜੀ ਸਾਹਿਬ ਦਾ ਜਿਹੜੇ ਗੁਰਬਾਣੀ ਪੰਜਾਂ ਬਾਣੀਆਂ ਦਾ ਜਾਂ ਸੁਖਮਣੀ ਸਾਹਿਬ ਦਾ ਜਿੰਨਾ ਕੁ ਜਾਪ ਕਰ ਸਕਦਾ ਵੱਧ ਤੋਂ ਮਾਰਾ ਸਤਿਵਾਰ ਵੱਧ ਤੋਂ ਵੱਧ ਬਾਣੀ ਪੜ੍ਹੇ, ਜਿੰਨਾ ਹੋ ਸਕਦਾ ਨਿਤਨੇਮ ਕਰੇ। ਹਾਂਜੀ, ਬਾਣੀ ਜਦੋਂ ਵੀ ਪੜ੍ਹਨੀ ਹੈ ਉਹਨੂੰ ਪਿਆਰ ਨਾਲ ਪੜ੍ਹਨਾ, ਅਰਥ ਵਿਚਾਰ ਕੇ, ਇਹ ਨਹੀਂ ਵੀ ਫਟਾਫਟ ਪੜ੍ਹ ਦਿਓ। ਅਰਥ ਵੀ ਬਾਣੀ ਕਹਿ ਕੇ ਰਹੀ ਹੈ, ਮਹਾਰਾਜ ਸਾਹਿਬ ਦਾ ਹੁਕਮ ਕੀ ਆ ਰਿਹਾ, ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਕਿੰਨਾ ਬ੍ਰਹਮ ਗਿਆਨ ਕਿ ਉਸ ਚਿਆਰਾ ਹੋਈ ਹੈ ਕਿ ਉਹ ਕੂੜਾ ਟੁੱਟਾ ਪਾ। ਸਿੱਧ ਪੁੱਛਦੇ ਨੇ ਵੀ ਮਹਾਰਾਜ ਸਚਿਆਰ ਕਿਵੇਂ ਬਣੀ ਦਾ, ਕੂੜ ਦੀ ਕੰਧ ਕਿਵੇਂ ਢਹਿੰਦੀ ਹੈ। ਅਤੇ ਗੁਰੂ ਨਾਨਕ ਦੇਵ ਜੀ ਜਵਾਬ ਦਿੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਇਹਦਾ ਬਾਣੀ ਨੂੰ ਜਦੋਂ ਪੜ੍ਹ ਕੇ ਵਿਚਾਰਾਂਗੇ ਤੇ ਫਿਰ ਸਾਡੇ ਮਨ ਦੀ ਬਿਰਤੀ ਭਟਕਣ ਤੋਂ ਹਟ ਜਾਏਗੀ ਤੇ ਬਾਣੀ ਦੇ ਵੱਲ ਸ਼ਬਦ ਵੱਲ ਧਿਆਨ ਜਾਏਗਾ ਤੇ ਮੁਕਤੀ ਹੋ ਜਾਏਗੀ। ਕਹਿੰਦੇ ਗੁਰਬਾਣੀ ਦੀ ਕਥਾ ਸੁਣਨੀ, ਅਰਥ ਸੁਣਨੇ, ਗੁਰਬਾਣੀ ਦੇ ਅਰਥ ਸੁਣ ਕੇ ਉਹਨਾਂ ਉੱਤੇ ਵਿਸ਼ਵਾਸ ਕਰਨਾ, ਨਿਸ਼ਚਾ ਕਰਨਾ ਗੁਰਬਾਣੀ ਦੇ ਉੱਤੇ, ਮਿਲਣਾ ਜੋ ਗੁਰਬਾਣੀ ਨੇ ਕੀਤਾ ਉਹ ਕੀ ਹੈ। ਅੱਜ ਕੱਲ੍ਹ ਸਾਰਾ ਸਮੇਂ ਦੀ ਗੁਰਬਾਣੀ ਦੀ ਕਥਾ ਤਾਂ ਸੁਣਦੇ ਨਹੀਂ, ਅਸੀਂ ਇਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਬੜੇ ਖੁਸ਼ ਹੁੰਦੇ। ਫਿਰ ਤਾਂ ਹੀ ਸਾਡੇ ਸ਼ੰਕੇ ਨਹੀਂ ਮਿਟਦੇ। ਸ਼ੰਕਾ ਉਦੋਂ ਮਿਟੇਗਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਪਾਵਾਂਗੇ। ਆਖੋ ਸਤਨਾਮ ਉਤਰ ਗਿਆ ਮੇਰੇ ਮਨ ਦਾ ਸੰਸਾ ਜਬ ਤੇ ਦਰਸ਼ਨ ਪਾਇਆ। ਜਦੋਂ ਗੁਰਬਾਣੀ ਦੇ ਦਰਸ਼ਨ ਹੋ ਜਾਂਦੇ ਆ, ਗੁਰਬਾਣੀ ਦੇ ਅਰਥ ਸਾਡੇ ਅੰਦਰ ਵੱਸ ਜਾਂਦੇ। ਗੁਰਬਾਣੀ ਦਾ ਦਰਸ਼ਨ ਇੱਕ ਤਾਂ ਹੈ ਵੀ ਆਪਾਂ ਆਏ ਮੱਥਾ ਟੇਕਿਆ, ਇਹ ਦਰਸ਼ਨ ਮਹਾਰਾਜ ਦੇ ਬਾਹਰੀ ਦਰਸ਼ਨ। ਇੱਕ ਮਹਾਰਾਜ ਦਾ ਜੋ ਪਾਠ ਕਰਦੇ ਹਾਂ ਉਹ ਅੱਖਰਾਂ ਦੇ ਦਰਸ਼ਨ ਨੇ, ਫਿਰ ਉਹਦੇ ਅਰਥਾਂ ਦੇ ਵਿਚਾਰ ਕਰਦੇ ਹਾਂ ਉਹ ਸਤਿਗੁਰਾਂ ਦੇ ਅੰਦਰ ਦੇ ਦਰਸ਼ਨ। ਤੇ ਮਹਾਰਾਜ ਕਹਿੰਦੇ ਅੰਦਰਲੇ ਜਦ ਦਰਸ਼ਨ ਹੋ ਜਾਂਦੇ ਆ ਬਾਣੀ ਦੇ, ਫਿਰ ਸਾਰੇ ਸੰਸੇ ਮਿਟ ਜਾਂਦੇ। ਹਾਂਜੀ, ਮਹਾਰਾਜ ਕਹਿੰਦੇ ਦਿਨ ਵਿੱਚ ਚਾਰ ਘੜੀਆਂ ਕੰਮ ਸਾਰੇ ਛੱਡ ਦਿਆ ਕਰੋ। ਘੰਟਾ ਡੇਢ ਘੰਟਾ ਸਵੇਰੇ, ਘੰਟਾ ਡੇਢ ਘੰਟਾ ਸ਼ਾਮੀ ਕੰਮ ਦੁਨੀਆਂ ਦੇ ਛੱਡ ਕੇ ਕੋਈ ਰੱਬ ਦਾ ਨਾਮ ਲਿਆ ਕਰੋ, ਕੋਈ ਪਰਮੇਸ਼ਰ ਵੱਲ ਵੀ ਸਮਾਂ ਕੱਢਿਆ ਕਰੋ। ਚਾਰ ਘੜੀ ਕੋਈ ਬਹੁਤੀ ਨਹੀਂ, ਦਿਨ ਵਿੱਚ ਕਿੰਨਾ ਟਾਈਮ? ਚਾਰ ਘੜੀਆਂ ਦਾ ਮਤਲਬ ਹੈ ਵੀ ਡੇਢ ਘੰਟਾ, ਡੇਢ ਦੋ ਘੰਟੇ, ਇੰਨਾ ਕੁ ਸਮਾਂ ਬਣਦਾ। ਇੱਕ ਘੜੀ 24 ਮਿੰਟਾਂ ਦੀ ਹੁੰਦੀ, ਫਿਰ ਦੋ ਘੜੀਆਂ ਹੋ ਗਈਆਂ 48 ਮਿੰਟਾਂ ਦੀਆਂ, ਅਤੇ ਚਾਰ ਘੜੀਆਂ ਸਮਝੋ ਡੇਢ ਘੰਟੇ ਤੋਂ ਥੋੜ੍ਹਾ ਜਿਹਾ 5-4 ਮਿੰਟ ਵੱਧ, ਇੰਨਾ ਕੁ ਸਮਾਂ। ਸੋ ਤੁਸੀਂ ਇੰਨਾ ਕੁ ਸਮਾਂ ਘੰਟਾ ਡੇਢ ਘੰਟਾ ਗੁਰਬਾਣੀ ਦੇ ਅਰਥਾਂ ਵਾਸਤੇ ਕੱਢਿਆ ਕਰੋ। ਅਤੇ ਗੁਰਬਾਣੀ ਕਹਿੰਦੀ ਕੀ ਹੈ? ਗੁਰੂ ਸਾਹਿਬ ਕਹਿੰਦੇ ਜਦੋਂ ਤੁਸੀਂ ਗੁਰਬਾਣੀ ਨੂੰ ਅਰਥ ਵਿਚਾਰੋਗੇ, ਨਾਮ ਜਪੋਗੇ, ਇਸ ਤਰ੍ਹਾਂ ਕਰਨ ਨਾਲ ਫਿਰ ਤੁਹਾਡਾ ਭਲਾ ਹੋਵੇਗਾ। ਹਾਂਜੀ, ਕਹਿੰਦੇ ਜਿਵੇਂ ਨਦੀ ਦੇ ਵਿੱਚ ਬੇੜੀ ਪਾਈਦੀ ਹੈ, ਕਿਸ਼ਤੀ ਪਾਈਦੀ ਹੈ, ਨੌਕਾ ਪਾਈਦੀ ਹੈ, ਅਤੇ ਉਹ ਜਿਹੜੀ ਨਦੀ ਦੇ ਵਿੱਚ ਕਿਸ਼ਤੀ ਪਾਈਦੀ ਹੈ ਉਹ ਬਹੁਤ ਸਾਰੇ ਭਾਰ ਨਾਲ ਭਰ ਲਈ, ਉਹਦੇ 'ਚ 100-50 ਬੰਦੇ ਵੀ ਬਹਿ ਸਕਦੇ ਆ, ਉਹਦੇ ਵਿੱਚ ਕੋਈ ਭਾਰ ਵਾਲਾ ਸਮਾਨ ਵੀ ਦੱਦਿਆ ਜਾ ਸਕਦਾ। ਅਤੇ ਜਦੋਂ ਨਦੀ 'ਚ ਪਾਈਦੀ ਹੈ ਉਹਦਾ ਭਾਰ ਜਿਹੜਾ ਉਹ ਥੱਲੇ ਨੂੰ ਉਹਨੂੰ ਲੈ ਕੇ ਜਾਂਦਾ, ਪਾਣੀ ਡੂੰਘਾ ਲੈ ਕੇ ਜਾਂਦਾ। ਪਰ ਇੰਨਾ ਕੁ ਹੋਣਾ ਚਾਹੀਦਾ ਬਈ, ਇੰਨਾ ਕੁ ਭਾਰ ਦਾ ਹਿਸਾਬ ਰੱਖਣਾ ਚਾਹੀਦਾ ਵੀ ਚਾਰ ਕੁ ਉਂਗਲਾਂ ਜਿਹੜੀ ਬੇੜੀ ਹੈ ਨਾ ਉੱਪਰ ਰਹਿ ਜੇ। ਆਖੋ ਵਾਹਿਗੁਰੂ, ਸਿਆਣਾ ਮੱਲਾ ਜਿਹੜਾ ਉਹਨੂੰ ਪਤਾ ਹੁੰਦਾ ਵੀ ਮੇਰੀ ਕਿਸ਼ਤੀ 50 ਬੰਦੇ ਬਹਿ ਸਕਦੇ, ਉਹ ਇਹ ਨਹੀਂ ਵੀ 100 ਭਾਰ ਰਹੇ। ਉਹਨੂੰ ਪਤਾ ਵੀ 100 ਭਾਰ ਹੈ ਤਾਂ ਚਾਰ ਉਂਗਲ ਬਾਹਰ ਰਹਿਣੀ ਉਹ ਨਹੀਂ ਰਹਿਣੀ, ਉਹ ਡੁੱਬ ਜਾਣੀ, ਸਾਰੇ ਦੀ ਜਾਨ ਖਤਰੇ 'ਚ। ਕਹਿੰਦੇ ਉਹ ਬੇੜੀ ਨੂੰ ਇੰਨਾ ਕੁ ਬਾਹਰ ਰੱਖੋ ਵੀ ਚਾਰ ਉਂਗਲਾਂ ਬਾਹਰ ਰਹੇ, ਅਤੇ ਚਾਰ ਉਂਗਲਾਂ ਨਾ ਬਾਹਰ ਰਹੀ ਤਾਂ ਬੇੜੀ ਡੁੱਬ ਗਈ। ਹਾਂਜੀ, ਜੇ ਚਾਰ ਉਂਗਲਾਂ ਦੀ ਗੁੰਜਾਇਸ਼ ਰੱਖ ਲਓ, ਯਾਨੀ ਉਹ ਉੰਨੇ ਕੁ ਬੰਦੇ ਪਾਓ, ਉੰਨਾ ਕੁ ਭਾਰ ਪਾਓ ਵੀ ਉਹ ਚਾਰ ਉਂਗਲਾਂ ਬਾਹਰ ਰਹੇ, ਅਤੇ ਉਹ ਭਰੀ ਹੋਈ ਪਾਰ ਲੰਘ ਜਾਏਗੀ। ਜਿੰਨੇ ਬੰਦੇ ਚ ਬਣੇ ਨੇ ਉਹ ਪਾਰ ਲੰਘ ਜਾਣਗੇ। ਹਾਂਜੀ, ਜੇ ਤੁਸੀਂ ਉਹ ਚਾਰ ਉਂਗਲਾਂ ਦੀ ਗੁਜਾਇਸ਼ ਨਾਲ ਜ਼ਿਆਦਾ ਬੰਦੇ ਪਾ ਲਏ ਸਾਰੇ ਡੁੱਬ ਜਾਣਗੇ, ਖਤਮ ਹੈ ਕੰਮ। ਇਸ ਕਰਕੇ ਮਹਾਰਾਜ ਕਹਿੰਦੇ ਚਾਰ ਘੜੀਆਂ ਚਾਰ ਉਂਗਲਾਂ ਨੇ ਸਮਝੇ, ਆਖੋ ਸ੍ਰੀ ਵਾਹ। ਚਾਰ ਘੜੀਆਂ ਦਾ ਜਿਹੜਾ ਤੁਹਾਨੂੰ ਟਾਈਮ ਕਹਿ ਰਹੇ ਹਾਂ ਦਿਨ ਦੇ ਵਿੱਚ ਕੱਢ ਲਓ, ਸਵੇਰੇ ਸ਼ਾਮ ਦਾ ਅੱਧਾ ਪੌਣਾ ਘੰਟਾ ਸਵੇਰੇ ਭਜਨ ਕਰ ਲਓ, ਅੱਧਾ ਪੌਣਾ ਘੰਟਾ ਸ਼ਾਮੀ ਕਰ ਲਓ, ਗੁਰਬਾਣੀ ਦੀ ਕਥਾ ਸਮਝ ਕੋਈ ਘੜੀ ਸਵੇਰੇ ਸੁਣ ਲਓ, ਕੋਈ ਸ਼ਾਮੀ ਸੁਣ ਲਓ। ਉਹ ਚਾਰ ਘੜੀਆਂ ਜਿਹੜੀਆਂ ਨੇ ਉਹ ਸਮਝੋ ਤੁਹਾਡੀ ਬੇੜੀ ਨੂੰ ਸੇਫਟੀ ਵਾਸਤੇ ਜ਼ਰੂਰੀ। ਹਾਂਜੀ, ਦਿਨ ਰਾਤ ਆਪਣੇ ਧਰਮ ਦੀ ਕਿਰਤ ਕਰੋ, ਆਪਣੀ ਮਿਹਨਤ ਮਜ਼ਦੂਰੀ ਜੋ ਤੁਸੀਂ ਕੰਮ ਕਾਰ ਕਰਦੇ ਹੋ ਕੋਈ ਹੇਰਾ ਫੇਰੀ ਨਾ ਹੋਵੇ, ਕਿਸੇ ਨੇ ਕੋਈ ਛਲ ਕਪਟ ਨਾ ਹੋਵੇ, ਜੋ ਤੁਹਾਡਾ ਸਹੀ ਜਾਇਜ਼ ਕੰਮ ਹੈ ਉਹ ਕਰੋ। ਬਾਕੀ ਕੰਮ ਕਰੋ, 8 ਘੰਟੇ 10 ਘੰਟੇ ਤੁਸੀਂ ਕਰੋ ਆਪਣੇ ਕੰਮ, ਸਿਰਫ ਚਾਰ ਘੜੀਆਂ ਗੁਰੂ ਨੂੰ ਦੇ ਦਿਓ, ਉਹ ਚਾਰ ਘੜੀਆਂ ਤੁਹਾਡੀ ਬੇੜੀ ਬੰਨੇ ਲਾ ਦੇਣਗੇ। ਹਾਂਜੀ, ਸਾਰੇ ਕੰਮ ਠੀਕ ਹੋ ਜਾਣਗੇ, ਤੁਹਾਡਾ ਭਲਾ ਹੋ ਜਾਏਗਾ, ਕਲਿਆਣ ਹੋ ਜਾਏਗੀ ਤੁਹਾਡੀ। ਤੁਸੀਂ ਇਹ ਨਾ ਸੋਚੋ ਕਿ ਤੁਹਾਨੂੰ ਕੋਈ ਮੁਕਤੀ ਵਿੱਚ ਕੋਈ ਸ਼ੰਕਾ ਰਹਿ ਜਾਏਗਾ, ਮੁਕਤੀ ਹੋ ਜਾਏਗੀ। ਪਰ ਚਾਰ ਘੜੀਆਂ ਗੁਰਬਾਣੀ ਦੀ ਵਿਚਾਰ ਸੁਣ ਕੇ ਮਨ ਨੀਵਾਂ ਅਤੇ ਮੱਤ ਉੱਚੀ ਕਰੋ। ਹਾਂਜੀ, ਜਦੋਂ ਤੁਸੀਂ ਵਾਹਿਗੁਰੂ ਨਾਲ ਪ੍ਰੇਮ ਕਰੋਗੇ ਤਾਂ ਪ੍ਰੇਮ ਤੇ ਖੁਸ਼ ਹੁੰਦਾ। ਸਾਚ ਕਹੋ ਸੁਣ ਲਿਓ, ਸਭੈ ਦਿਨ ਪ੍ਰੇਮ ਕੀਓ, ਤਿੰਨ ਹੀ ਪ੍ਰਭ ਪਾਇਓ, ਪ੍ਰਭੂ ਪ੍ਰਸੰਨ ਹੁੰਦਾ ਫਿਰ ਪ੍ਰੇਮ ਦੇਖ ਕੇ। ਨਾਲੇ ਗੁਰੂ ਨੇ ਸਾਰੇ ਕੰਮ ਆਪ ਹੀ ਸਵਾਰ ਦੇ, ਤੁਸੀਂ ਗੁਰੂ ਦੇ ਬਣ ਜਾਓ ਬਾਕੀ ਕੰਮ ਗੁਰੂ ਦਾ ਹੈ। ਗੁਰੂ ਨੇ ਆਪੇ ਸਾਂਭ ਲੈਣਾ, ਆਪਣੇ ਸੇਵਕ ਕੀ ਆਪੇ ਰਾਖਾ, ਆਪੇ ਨਾਮ ਜਪਾਓ। ਜੈ ਜੈ ਕਾਲ ਕਿ ਸੇਵਕ ਕੀ ਤਾਂ ਤਾਂ ਉਸਤਾਦ ਹੈ, ਸੇਵਕ ਕੋ ਨਿਕਟੀ ਹੋਏ ਦਿਖਾਓ। ਆਪਣੇ ਸੇਵਕਾਂ ਦੇ ਨਾਲ ਖਲੋਤਾ ਹਰ ਵੇਲੇ ਪਰਮੇਸ਼ਰ। ਜਿਹੜਾ ਗੁਰੂ ਦਾ ਸਿੱਖ ਹੈ, ਜਿਹੜਾ ਗੁਰੂ ਦੇ ਵਾਰਨਾ ਸੁੱਤੀ ਬੈਠਾ, ਗੁਰੂ ਦੇ ਡੋਰੀਆਂ ਸੁੱਤੀਆਂ ਜਿੰਨੇ, ਉਹ ਨਾ ਇੱਥੇ ਹਾਰਦਾ ਨਾ ਅੱਗੇ ਹਾਰਦਾ। ਹਰ ਮੈਦਾਨ ਫਤਿਹ ਹੁੰਦੀ ਹੈ। ਮਾਵੇ ਕਹਿੰਦੇ ਭਾਈ ਗੁਰਸੈਨ, ਭਾਈ ਦੀਪਾ, ਭਾਈ ਰਾਮੂ, ਗੁਰੂ ਸ਼ਬਦ ਦੇ ਵਿਚਾਰ ਕਰੋ। ਵਾਹਿਗੁਰੂ, 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 ਵਾਹਿਗੁਰੂ ਜਪੋ ਤੇ ਗੁਰਬਾਣੀ ਪੜ੍ਹੋ ਤੇ ਗੁਰਬਾਣੀ ਦੇ ਵਿਚਾਰ ਆਪਣੇ ਹਿਰਦੇ ਚ ਵਸਾਓ। ਇੱਕ ਮਨ ਇੱਕ ਚਿੱਤ ਹੋ ਕੇ ਨਾਮ ਜਪੋ। ਪਰਮੇਸ਼ਵਰ ਦਾ ਨਾਮ ਜਿਹੜਾ ਜਦੋਂ ਵੀ ਜਪਣਾ ਤੀਰ ਹੈ ਨਿਸ਼ਾਨੇ ਤੇ, ਜਦੋਂ ਵਾਹਿਗੁਰੂ ਕਹਿਣਾ ਤੇ ਫਿਰ ਵਾਹਿਗੁਰੂ ਦੀ ਬਿਰਤੀ ਹੋਵੇ। ਵਾਹਿਗੁਰੂ, 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 ਵਾਹਿਗੁਰੂ। ਆਪਣੇ ਮੈਂ ਨੂੰ ਛੱਡ ਕੇ ਵਾਹਿਗੁਰੂ ਆਖੋ, ਬੜੀ ਆਜ਼ਮੀ ਨਾਲ, ਦਿਲ ਦੀ ਭਾਵ ਨਾਲ, ਨਿਮਰਤਾ ਨਾਲ ਵਾਹਿਗੁਰੂ ਆਖੋ ਤੇ ਵਾਹਿਗੁਰੂ ਤੁਹਾਡੀ ਸੁਣ ਲਿਆ ਹੁੰਦਾ ਉਸ ਵੇਲੇ। ਹਾਂਜੀ, ਭਾਈ ਰਾਮੂ ਜੀ, ਭਾਈ ਗੁਰਸੈਨ, ਭਾਈ ਦੀਪੇ ਨੇ ਤੇ ਮਹਾਰਾਜ ਜੀ ਦਾ ਉਪਦੇਸ਼ ਸਾਨੂੰ ਅੰਮ੍ਰਿਤਸਰ ਸਾਹਿਬ ਜੀ ਦਾ ਸੁਣਿਆ ਤੇ ਮਨ ਨੂੰ ਵਸਾ ਲਿਆ। ਨਾਮ ਜਪਣ ਲੱਗ ਪਏ, ਗੁਰਬਾਣੀ ਵਿਚਾਰਨ ਲੱਗ ਪਏ, ਦਸਾਂ ਦੀ ਕਿਰਤ ਕਰਨੀ। ਮਹਾਰਾਜ ਨੇ ਜਿਹੜੇ ਜਿਹੜੇ ਮਾਰਗ ਤੋਂ ਸਿੱਖਾਂ ਦੇ ਦੱਸੇ ਨੇ ਸਾਧ ਸੰਗਤ ਜੀ, ਇਹ ਉਦੋਂ ਵਾਸਤੇ ਨਹੀਂ ਹੁਣ ਵੀ ਨੇ, ਔਰ ਹਜ਼ਾਰਾਂ ਸਾਲ ਬਾਅਦ ਵੀ ਜੇ ਕੋਈ ਗੁਰੂ ਦਾ ਸਿੱਖ ਗੁਰੂ ਮਹਾਰਾਜ ਤੋਂ ਪੁੱਛਣਾ ਚਾਹੇ ਇਹਨਾਂ ਉਪਦੇਸ਼ਾਂ ਦੇ ਚੰਨੇ ਦੀ ਮੁਕਤੀ ਹੋਣੀ, ਇਹ ਜੁਗੋ ਜੁਗੋ ਟਲ ਉਪਦੇਸ਼ ਨੇ। ਸਤਿਗੁਰ ਕੀ ਬਾਣੀ, ਮਹਾਰਾਜ ਕਹਿੰਦੇ ਗੁਰਬਾਣੀ ਵਰਤੀ ਚੌਂ ਯੁਗ ਅੰਤਰ। ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਆਉਂਦੀ, ਗੁਰਬਾਣੀ ਵਰਤੀ ਚੌਂ ਯੁਗ, ਚੌਂ ਯੁਗਾਂ ਦੇ ਵਿੱਚ ਸਾਰੇ ਸਮਿਆਂ ਵਿੱਚ, ਆਉਣ ਵਾਲੇ ਜਿਹੜੇ ਟਾਈਮ ਸਮੇਂ ਆਉਣ ਉਹਨਾਂ ਵਿੱਚ ਵੀ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਚਾਰਾਂ ਯੁੱਗਾਂ ਵਿੱਚ ਗੁਰੂ ਕੇ ਬਚਨ ਸੱਤ। ਇਹਨਾਂ ਬਚਨਾਂ ਨੂੰ ਕੋਈ ਪੁਰਾਣੇ ਨਹੀਂ ਕਰ ਸਕਦਾ, ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਰੇ ਨਾ ਪਾਠਕ। ਅੱਜ ਵੀ ਜੇ ਆਪਾਂ ਨਾਮ ਜਪੀਏ, ਕਿਰਤ ਕਰੀਏ, ਵੰਡ ਕੇ ਸ਼ਰੀਰ ਮਹਾਰਾਜ ਦਾ ਇਹ ਬਚਨ ਮੰਨੀਏ, ਅੰਮ੍ਰਿਤ ਵੇਲੇ ਉੱਠੀਏ, ਤੇ ਅੱਜ ਵੀ ਸਾਡਾ ਭਲਾ। ਆਏ ਗਏ ਗੁਰਸਿੱਖ ਨੂੰ ਪ੍ਰਸ਼ਾਦਾ ਪੁੱਛਣਾ, ਜਲ ਪੁੱਛਣਾ ਮੇਨ, ਅੱਜ ਗੁਰੂ ਸਾਹਿਬ ਨੇ ਇਹਨਾਂ ਸਿੱਖਾਂ ਨੂੰ ਇਹ ਬਚਨ ਦੱਸਿਆ ਵੀ ਪਹਿਲੀ ਗੱਲ ਤੁਹਾਡੇ ਘਰ ਕੋਈ ਆਵੇ, ਕੁਛ ਨਹੀਂ ਕਰ ਸਕਦੇ, ਕੋਕਾ ਪਾਣੀ ਤਾਂ ਪੁੱਛੋ, ਜਲ ਤਾਂ ਛਕਾਓ, ਜਲ ਛਕਾਉਣ ਤੋਂ ਬਾਅਦ ਤੁਸੀਂ ਪ੍ਰਸ਼ਾਦਾ ਛਕਾ ਸਕਦੇ ਹੋ ਤਾਂ ਬਹੁਤ ਸਾਡੀ ਖੁਸ਼ੀ ਹੋਵੇ। ਪ੍ਰਸ਼ਾਦਾ ਜ਼ਰੂਰ ਛਕਾਓ, ਬੇਸਤੀ ਦਾ ਧਰਮ ਹੈ, ਫਿਰ ਜੇ ਤੁਸੀਂ ਪ੍ਰਸ਼ਾਦਾ ਵਧੀਆ ਤਰੀਕੇ ਨਾਲ ਛਕਾ ਸਕਦੇ, ਵਧੀਆ ਤਰੀਕੇ ਨਾਲ ਛਕਾਓ, ਤਾਂ ਰੁੱਖਾਂ ਪ੍ਰਸ਼ਾਦਾ ਜ਼ਰੂਰ ਛਕਾਓ। ਇਹਦਾ ਮਾਰਗ ਮਾਰੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਮਰਿਆਦਾ ਦੱਸੀ, ਸਾਨੂੰ ਜੀਵਨ ਜਾਚ ਦੱਸੀ, ਸਾਡਾ ਕਲਚਰ ਬਣਾਇਆ। ਅੱਜ ਅਸੀਂ ਇਹ ਨਵੇਂ ਜ਼ਮਾਨੇ 'ਚ ਉਸ ਪੁਰਾਣੇ ਕਲਚਰ ਨੂੰ ਭੁੱਲਦੇ ਜਾ ਰਹੇ ਹਾਂ, ਇਹਨੂੰ ਨਹੀਂ ਭੁੱਲਣਾ ਜੇ ਅਸੀਂ ਜਿਉਂਦੇ ਰਹਿਣਾ। ਸਾਡੇ ਕਲਚਰ ਨਾਲ ਅਸੀਂ ਜਿਉਂਦੇ ਹਾਂ, ਪੰਥ ਖਾਲਸਾ ਜਿਹੜਾ ਨਾ ਉਹ ਕੁਝ ਗੱਲਾਂ ਨਾਲ ਜੀ ਰਿਹਾ। ਇੱਕ ਤਾਂ ਗੁਰੂ ਦੀ ਬਾਣੀ, ਇੱਕ ਗੁਰੂ ਦਾ ਬਾਣਾ ਜਿਹੜਾ ਸਾਨੂੰ ਮਹਾਰਾਜ ਨੇ ਕੇਸਾਂ ਵਾਲਾ ਸਰੂਪ ਦਿੱਤਾ, ਦਸਤਾਰ ਵਾਲਾ ਸਰੂਪ ਦਿੱਤਾ, ਸ਼ਸਤਰਾਂ ਬਸਤਰਾਂ ਵਾਲਾ ਸਰੂਪ ਦਿੱਤਾ, ਦੁਨੀਆਂ ਦੇ ਵੱਖਰੇ ਪਛਾਣੇ ਨੇ। ਇੱਕ ਸਾਨੂੰ ਗੁਰਬਾਣੀ ਦਾ ਸਿਧਾਂਤ ਦਿੱਤਾ, ਉਹਦੇ ਨਾਲ ਸਾਡਾ ਕਲਚਰ, ਰਹਿਣੀ ਬਹਿਣੀ ਸਾਡੀ, ਉੱਥੋਂ ਪਤਾ ਲੱਗਦਾ ਵੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ। ਉਹ ਦੋਵੇਂ ਗੱਲਾਂ ਸਾਂਭ ਕੇ ਆਪਾਂ ਲੋਹ ਲੰਗਰ ਵੀ ਛਪਾਈ ਜਾਈਏ, ਮਹਾਰਾਜ ਦਾ ਲੰਗਰ ਚਲਾਈ ਜਾਈਏ, ਇਹਦੇ ਨਾਲ ਵੀ ਸਾਧ ਸੰਗਤ ਨੂੰ ਬੜਾ ਪ੍ਰਚਾਰ ਹੁੰਦਾ। ਅਸਰੀ ਜਦੋਂ ਨਗਰ ਕੀਰਤਨ ਹੁੰਦਾ ਨਾ, ਉੱਥੇ ਉਹ ਪੂਰੇ ਆਉਂਦੇ, ਉਹ ਬੜੇ ਹੈਰਾਨ ਹੁੰਦੇ, ਉਹ ਕਹਿੰਦੇ ਵੀ ਇੰਨਾ ਫਰੀ ਖਾਣਾ ਕਿਵੇਂ ਵੰਡੀ ਜਾ ਰਹੇ, ਕਿੱਥੋਂ ਵੰਡੀ ਜਾ ਰਹੇ, ਫਰੀ ਦੇ ਰਹੇ, ਕਹਿੰਦੇ ਕੁਛ ਨਹੀਂ। ਅਤੇ ਉਹਨਾਂ ਨੂੰ ਜਦੋਂ ਦੱਸੀਏ ਇਹ ਮਹਾਰਾਜ ਗੁਰੂ ਨਾਨਕ ਦੇਵ ਜੀ 20 ਰੁਪਈਆਂ ਦਾ ਲੰਗਰ ਲਾਇਆ, ਉਹਦੀ ਇਹ ਮਹਿਮਾਨ ਬੜੇ ਹੈਰਾਨ ਹੁੰਦੇ ਵੀ ਮੈਂ ਵੀ 20 ਰੁਪਈਆਂ ਨਾਲ ਇੰਨਾ ਲੰਗਰ ਲੱਗਾ ਹੋਇਆ। ਉਹ ਇਹੋ ਜਿਹੀ ਕਰਾਮਾਤ ਹੈ। ਕਈ ਲੋਕ ਕਹਿੰਦੇ ਵੀ ਕਰਾਮਾਤ ਦੱਸੋ ਜੀ ਗੁਰੂਆਂ ਦੀ, ਕਰਾਮਾਤ ਸਾਧ ਸੰਗਤ ਦੀ ਇਹ ਹੈ ਵੀ ਦੇਖੋ ਗੁਰੂ ਮਹਾਰਾਜ ਦਾ ਲੰਗਰ ਕਿਤੇ ਵੀ ਦੁਨੀਆਂ ਵਿੱਚ ਚਲੇ ਜਾਓ, ਅਖੁੱਟ ਖਜ਼ਾਨਾ ਸਤਿਗੁਰੂ ਜੀ ਆ, ਤੋਟ ਨਹੀਂ ਵੇ ਮੁੱਕੇ, ਇਹ ਗੁਰੂ ਦੀ ਕਰਾਮਾਤ ਹੈ। ਕਰਾਮਾਤਾਂ ਗੁਰੂ ਸਾਹਿਬ ਦੀਆਂ ਕਈ ਲੋਕ ਕਈ ਪੁੱਛ ਲੈਂਦੇ ਅੱਜ ਕੱਲ੍ਹ, ਕਹਿੰਦੇ ਕਰਾਮਾਤ ਨੂੰ ਤੁਸੀਂ ਮੰਨਦੇ ਹੋ, ਮੈਂ ਕਿਹਾ ਅਸੀਂ ਤਾਂ ਮੰਨਦੇ, ਅਸੀਂ ਤਾਂ ਗੁਰੂ ਦੀ ਹਰ ਕਰਾਮਾਤ ਨੂੰ ਮੰਨਦੇ, ਕਹਿੰਦੇ ਸਾਨੂੰ ਦਿਖਾਓ। ਮੈਂ ਕਿਹਾ ਪਹਿਲੀ ਕਰਾਮਾਤ ਇਹ ਹੈ ਵੀ ਗੁਰੂ ਸਾਹਿਬ ਜੀ ਕਿਸੇ ਸਕੂਲ 'ਚ ਪੜ੍ਹੇ ਨੇ, ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਜਾਂ ਗੁਰੂ ਰਾਮਦਾਸ ਜੀ, ਸਾਰੇ ਆਪਾਂ ਨੇ ਜੇ ਹਿਸਟਰੀ ਦੇਖਦੇ ਹਾਂ ਗਰੀਬ ਘਰਾਂ ਵਿੱਚ ਜਨਮ ਹੋਏ ਨੇ, ਮਾੜੀ ਮੋਟੀ ਖੇਤੀਬਾੜੀ ਜਾਂ ਮਾੜਾ ਮੋਟਾ ਕੰਮ ਕਾਰ ਸੀ, ਪੜ੍ਹਨ ਦੇ ਸਕੂਲ ਕਾਲਜ ਕੋਈ ਹੈ ਨਹੀਂ ਸੀ। ਇੱਡੀ ਕਮਾਲ ਦੀ ਬਾਣੀ ਉਚਾਰ ਦਿੱਤੀ ਹੈ ਕਿ ਦੁਨੀਆ ਦੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਬੜੇ ਬੜੇ ਆਲੋਚਕ, ਬੜੇ ਬੜੇ ਸਮਾਲੋਚਕ ਉਹਨੂੰ ਪੜ੍ਹ ਪੜ੍ਹ ਕੇ ਹੈਰਾਨ ਹੁੰਦੇ ਵੀ ਇਹ ਅੱਖਰ ਆ ਕਿੱਥੋਂ ਰਹੇ ਨੇ, ਇਹ ਕਰਾਮਾਤ ਨਹੀਂ। ਕੋਈ ਅਨਪੜ੍ਹ ਬੰਦਾ ਐਡੀ ਅਗੰਮੀ ਬਾਣੀ ਉਚਾਰ ਰਿਹਾ, ਇਹ ਕਰਾਮਾਤ। ਹੋਰ ਕਰਾਮਾਤਾਂ ਬੜੀਆਂ ਨੇ। ਇੱਕ ਕਰਾਮਾਤ ਇਹ ਵੀ ਹੈ ਵੀ 7 ਸਾਲ ਦੇ 9 ਸਾਲ ਦੇ ਸਾਹਿਬਜ਼ਾਦੇ, ਉਹਨਾਂ ਦਾ ਸਪੋਰਟਰ ਉਸ ਕਚਹਿਰੀ 'ਚ ਕੋਈ ਨਹੀਂ, ਉਸ ਕਚਹਿਰੀ ਵਿੱਚ ਕੋਈ ਉਹਨਾਂ ਦੇ ਨਾਲ ਉਹਦੇ ਹੱਕ 'ਚ ਬੋਲਣ ਵਾਲਾ ਨਹੀਂ। ਉਹਨਾਂ ਨੂੰ ਸਾਰੇ ਡਰਾਉਣ ਵਾਲੇ ਨੇ, ਉਹਨਾਂ ਨੂੰ ਦਬਾਉਣ ਵਾਲੇ ਨੇ। ਪਰ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਉਸ ਵੱਡੀ ਚਟਾਨ ਨਾਲ ਟੱਕਰ ਲੈ ਕੇ ਸ਼ਹੀਦ ਤਾਂ ਹੋ ਗਏ ਨੇ, ਪਰ ਆਪਣਾ ਧਰਮ ਨਹੀਂ ਛੱਡਿਆ। ਕਿਹਾ ਇਹ ਕਰਾਮਾਤ ਨੇ, ਪਰ ਤਪ ਕਰਾਮਾਤ ਹੈ, ਗੁਰੂ ਦੀ ਕਲਾ ਹੈ। ਪਰ ਗੁਰੂ ਦੀ ਕਲਾ ਅੱਜ ਵੀ ਵਰਤ ਰਹੀ ਹੈ, ਅੱਗੇ ਵੀ ਵਰਤ ਰਹੀ ਹੈ। ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ, ਸਾਨੂੰ ਭਾਵਨਾ ਬਣੇ, ਸਾਨੂੰ ਸ਼ਰਧਾ ਕਿ ਗੁਰੂ ਦੀ ਕਲਾ ਸਾਡੇ, ਗੁਰੂ ਮੇਰੇ ਸੰਗ ਸਦਾ ਹੈ, ਸਦਾ ਹੀ ਸਾਡੀਆਂ ਅਰਦਾਸਾਂ। ਅੱਜ ਦੇਖੋ ਅੱਜ ਤੁਸੀਂ ਜਿੰਨੇ ਬੈਠੇ ਹੋ, ਮੇਰਾ ਖਿਆਲ ਆਪਣੀ ਜ਼ਿੰਦਗੀ 100 ਵਾਰੀ ਆਪਾਂ ਗੁਰੂ ਕੋਲੋਂ ਮੰਗਾਂ ਮੰਗੀਆਂ, 100 ਹਜ਼ਾਰਾਂ ਵਾਰੀ ਮੰਗੀਆਂ, ਗੁਰੂ ਨੇ ਦਿੱਤੀਆਂ। ਅਤੇ ਇਹ ਕਰਾਮਾਤ ਨਹੀਂ, ਜੇ ਗੁਰੂ ਸੁਣਦਾ ਹੈ ਤਾਂ ਹੀ ਦੇ ਰਿਹਾ ਨਾ ਸਾਨੂੰ। ਇੱਕ ਅਰਦਾਸ ਪੂਰੀ ਹੁੰਦੀ, ਦੂਜੀ ਫਿਰ ਕਰ ਦਿੰਦੇ, ਉਹ ਵੀ ਹੋ ਜਾਂਦੀ ਹੈ, ਇਹ ਕਰਾਮਾਤ ਨਹੀਂ ਤਾਂ ਹੋਰ ਕੀ ਹੈ। ਅੱਜ ਅੰਨਿਆਂ ਨੂੰ ਦਰਬਾਰ ਸਾਹਿਬ ਤੋਂ ਮਿਲ ਰਹੀਆਂ ਨੇ, ਇਹ ਕਰਾਮਾਤ ਨਹੀਂ ਤਾਂ ਹੋਰ ਕੀ ਹੈ। ਸਤਿਗੁਰੂ ਦੀ ਜਾਰੀ ਕਲਾ ਹੈ, ਉਹ ਛੁੱਟਦੀ ਨਹੀਂ। ਹਾਂ, ਗੁਰੂ ਸਾਹਿਬ ਨੇ ਕਰਾਮਾਤ ਉੱਥੇ ਨਹੀਂ ਦਿਖਾਈ ਜਿੱਥੇ ਉਹਨਾਂ ਨੂੰ ਕੋਈ ਇੱਦਾਂ ਕਵੇ ਵੀ ਤੁਸੀਂ ਮੈਨੂੰ ਕਰਕੇ ਦਿਖਾਓ, ਜਿਵੇਂ ਕੋਈ ਨਾਟਕ ਚੇਤਕ ਨਹੀਂ ਹੁੰਦਾ, ਜਿਵੇਂ ਜਾਦੂਗਰ ਕਰਦੇ ਨੇ ਜਾਂ ਟ੍ਰਿਕ। ਉੱਦਾਂ ਮਾਰੇ ਕਹਿੰਦੇ ਅਸੀਂ ਤੁਹਾਡੇ ਨੌਕਰ ਥੋੜ੍ਹੇ ਹਾਂ ਵੀ ਤੁਹਾਨੂੰ ਦਿਖਾਈਏ, ਕਾਲਪੁਰਖ ਦੀ ਜੰਮੀ ਸ਼ਕਤੀ ਹੈ ਤੁਹਾਡੇ ਸਾਹਮਣੇ, ਅਸੀਂ ਉਹਦਾ ਮੁਜ਼ਾਹਰਾ ਕਰੀਏ। ਅਸੀਂ ਕੋਈ ਜਾਦੂਗਰ ਹਾਂ, ਅਸੀਂ ਕੋਈ ਮਦਾਰੀ ਹਾਂ। ਮਾਰੇ ਕਹਿੰਦੇ ਨਹੀਂ, ਕਾਲਪੁਰਖ ਦੀ ਜੰਮੀ ਖੇਡ ਹੈ, ਤੁਹਾਡੇ ਵਰਗੇ ਮੂਰਖ ਔਰੰਗਜ਼ੇਬ ਵਰਗਿਆਂ ਨੂੰ ਨਹੀਂ ਦਿਖਾਈ। ਉੱਥੇ ਕਹਿਰ ਹੈ, ਇਹ ਲੋਕ ਜਿਹੜੇ ਨੇ ਉਹ ਸਮਝਦੇ ਨੇ, ਉਹ ਕਹਿੰਦੇ ਕਰਾਮਾਤ ਕਹਿ ਰਿਹਾ ਜੀ, ਗੁਰਮਤਿ ਹੈ ਹੀ ਨਹੀਂ। ਨਹੀਂ ਦੇਖੋ, ਲੋੜ ਪਈ ਭਗਤ ਨਾਮਦੇਵ ਜੀ ਨੂੰ ਜੋ ਕਾਲਪੁਰਖ ਨੇ ਜਿੰਦਾ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉੱਥੇ ਨਾਮਦੇਵ ਨੂੰ ਕਿਹਾ ਕਾਲਪੁਰਖ ਨੇ ਵੀ ਕਹੇ ਤਾਂ ਧਰਨੇ ਤੋਲਦੀ ਕਰੋ, ਕਹੇ ਤਾਂ ਲੇਕਰ ਉੱਪਰ ਕਰੋ, ਕਹੇ ਤਾਂ ਮੂਰੀ ਕਰੂ ਦਿਓ ਜਵਾਏ। ਦੱਸ ਵੀ ਨਾਮਦੇਵ, ਮੈਂ ਧਰਤੀ ਪੁੱਠੀ ਕਰ ਦਿਆਂ, ਜੇ ਤੂੰ ਆਖੇ ਤਾਂ ਮੈਂ ਥੱਲੇ ਵਾਲਾ ਉੱਪਰ ਉੱਪਰ ਥੱਲੇ ਕਰ ਦਿਆਂ, ਜੇ ਤੂੰ ਕਹੇ ਮਰੀ ਕਰੂ ਜਿੰਦਾ ਕਰ ਦਿਆਂ। ਨਾਮਦੇਵ ਜੀ ਕਹਿਣ ਲੱਗੇ, ਮਹਾਰਾਜ ਗੱਲ ਆਉਣਾ ਵੀ ਕੁਛ ਧਰਤੀ ਕਰਨ ਦੀ ਲੋੜ ਨਹੀਂ, ਇੱਥੇ ਗਊ ਜਿੰਦਾ ਕਰਕੇ ਇਹਨਾਂ ਨਾਸਤਿਕ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ ਵੀ ਰੱਬ ਹੈ, ਤੇ ਤੁਸੀਂ ਮਹਾਰਾਜ ਕਰੋ ਕਿਰਪਾ। ਤੇ ਫਿਰ ਕਾਲਪੁਰਖ ਨੇ ਕਲਾ ਵਰਤਾਈ, ਉਹ ਜਿਹੜੀ ਗਊ ਦੇ ਟੋਟੇ ਟੋਟੇ ਹੋ ਗਏ ਸਨ, ਉਹ ਕਾਲਪੁਰਖ ਨੇ ਜਿੰਦਾ ਕੀਤੀ। ਦੁੱਧ ਦੁੱਧ ਮਟਕੀ ਭਰੀ ਦੇ ਬਾਦਸ਼ਾਹ ਕੇ ਆਗੇ ਧਰੀ, ਬਾਦਸ਼ਾਹ ਮਹਿਲ ਮੈਂ ਜਾਏ ਔਰ ਘਟਕੀ ਘਟਨਾ। ਤੇ ਬਾਦਸ਼ਾਹ ਨੇ ਕਾਨੂੰਨ ਬਣਾਇਆ, ਬਖਸ਼ੀ ਹਿੰਦੂ ਮੈਂ ਤੇਰੀ ਕਰ। ਜਿੰਨਾ ਚਿਰ ਪਠਾਣਾ ਦਾ ਰਾਜ ਰਿਹਾ, ਇਬਰਾਹਿਮ ਲੋਧੀ ਪੈਰ ਤੇ ਸਿਕੰਦਰ ਲੋਧੀ ਦੋ ਪਿਓ ਪੁੱਤਰ ਹੋਏ ਨੇ, ਉਹਨਾਂ ਦੇ ਸਮੇਂ ਵਿੱਚ ਗਊ ਹੱਤਿਆ ਜਿਹੜੀ ਹੈ ਲਗਭਗ 50-60 ਸਾਲ 100 ਸਾਲ ਉਹਨਾਂ ਦੇ ਨਹੀਂ ਹੋਣ ਦਿੱਤੀ। ਬਾਅਦ ਵਿੱਚ ਮੁਗਲਾਂ ਦੇ ਰਾਜ ਫਿਰ ਸ਼ੁਰੂ ਹੋਈ, ਤਾਂ ਉਹ ਕਾਨੂੰਨ ਬਣਿਆ ਸੀ ਹਿੰਦੁਸਤਾਨ ਦੀ ਹਿਸਟਰੀ 'ਚ ਲਿਖਿਆ ਹੋਇਆ। ਤੇ ਗੁਰੂ ਗ੍ਰੰਥ ਸਾਹਿਬ ਜੀ ਉਹ ਕਹਿੰਦਾ ਵੀ ਤਖਸ਼ੀ ਹਿੰਦੂ ਮੈਂ ਤੇਰੀ ਗਾਇ। ਉਹ ਕਰਾਮਾਤ ਕਾਲਪੁਰਖ ਦੇ ਭਾਣੇ ਵਿੱਚ ਉਹਦੀ ਸ਼ਕਤੀ ਦਿਖਾਉਣ ਵਾਸਤੇ ਪਰਮੇਸ਼ੁਰ ਨੇ ਦਿਖਾਈ। ਜੇ ਨਾ ਹੋਵੇ, ਪਰਮਾਤਮਾ ਦਾ ਪ੍ਰਮਾਣ ਹੀ ਨਾ ਹੋਵੇ, ਸਾਰੇ ਨਾਸਤਕ ਹੀ ਹੋ ਜਾਣਗੇ, ਕਹਿਣ ਪਤਾ ਨਹੀਂ ਰੱਬ ਹੈ ਕਿ ਨਹੀਂ ਹੈ। ਇਸ ਕਰਕੇ ਸਾਹਿਬ ਚੰਗੇ ਜੀ, ਗੁਰੂ ਸਾਹਿਬ ਦੀ ਪ੍ਰਤੱਖ ਕਲਾ ਹੈ ਕਿ ਗੁਰੂ ਸਾਹਿਬ ਦੇ ਲੰਗਰ ਚੱਲ ਰਹੇ ਨੇ, ਰੌਣਕਾਂ ਲੱਗੀਆਂ ਨੇ। ਅਸੀਂ ਗੁਰੂ ਦੇ ਬਚਨ ਕਮਾਈਏ, ਮੰਨੀਏ, ਤੇ ਲੋਕ ਸੁਖੀ ਪਰਲੋਕ ਸਰੇ ਪੰਜ ਸਕਦੇ ਹਾਂ। ਫੁੱਲਾਂ ਚੁੱਕਾਂ ਦੇ ਕੀਮਾ ਹੇ ਗੋਬਿੰਦ ਹੇ ਗੋਪਾਲ ਹੇ ਜਲਾਲ ਨਾਲ ਪ੍ਰਾਣ ਨਾਥ ਨਾਥ ਦਰਸ਼ਨ ਹੇ ਸਮਰਾਜ ਕੰਮ ਪੂਰਨ ਹੋਏ ਮਾਰ ਅੰਤ ਮਾਂ ਪਿਆਰ ਨਾਨਕ ਪਾਲ ਸਾਰੇ ਸਭ ਸਰਨਾਥੀ ਕਿਰਪਾ ਨਿਕਰ ਮਨ ਬਸ ਨਾਨਕ ਵਾਹਿਗੁਰੂ ਨਾਮ ਚੜੇ ਸੋਤੜੇ ਪਾ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਲ ਉਤਾਰਨ ਹਾਰ ਵਾਹਿਗੁਰੂ ਕਿਰਪਾ ਵਾਹਿਗੁਰੂ।